ਵਾਹਿਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰ ਅੰਗ ਦੁਖ ਨਿਕੰਦਨ ਗੁਰ ਅਮਰਦਾਸ ਹਿਰਦਾ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗੁਰੂਰ ਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰ ਰਾਏ ਨਾਮ ਕਰ ਜੋਰੀ ਨਾਮ ਕਰ
ਜੋਰੀ
ਸ੍ਰੀ ਹਰ ਕ੍ਰਿਸ਼ਨ ਮਨਾਏ
ਬਹੋਰੀ
ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ
ਬੇਸਾਲਾ
ਪਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ
ਸੀਸਾ
ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਿੱਖ ਥੋੜੇ ਬਹੁਤੇ ਤੁਰਕ ਮਾਰਤ ਥੱਕ ਗਏ ਹਾਥ ਇੱਕ ਕੇ ਮਾਰੇ ਦਸ ਆਵੇ ਫਿਰਨ ਨ ਦੇਵੇ ਮਾਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਓ ਚਿਤ ਲਾਵਾ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਧੰਨਤਾ ਦੇ ਪਾਤਰ ਹੋ ਵੱਡੇ ਭਾਗ ਹਨ ਜੋ ਤਿਲਕ ਅਤੇ ਜੰਜੂ ਦੇ ਰੱਖਿਅਕ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਦਰਬਾਰ ਅੰਦਰ ਜੁੜ ਬੈਠ ਕਰਕੇ ਪੰਥ ਖਾਲਸੇ ਦਾ ਇਤਿਹਾਸ ਆਪਣੇ ਬਜ਼ੁਰਗਾਂ ਦਾ ਇਤਿਹਾਸ ਆਪਣਾ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਰਾਜੇ ਹਨ ਤੁਰਕ ਇਹ ਵੱਖਰੋ ਵੱਖਰੇ ਪ੍ਰਲੋਭਨ ਦੇ ਰਹੇ ਹਨ ਕੋਝੀਆਂ ਹਰਕਤਾਂ ਭੈੜੀਆਂ ਚਾਲਾਂ ਚੱਲ ਰਹੇ ਹਨ ਕਦੇ ਤਾਂ ਸਖੀ ਸਰਵਰੀਆਂ ਨੂੰ ਨਕਲੀ ਸਿੱਖ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਵਿੱਚ ਸ਼ਾਮਿਲ ਕਰਵਾ ਦਿੰਦੇ ਨੇ। ਕਦੇ ਆਖਦੇ ਨੇ ਕਿ ਬਾਦਸ਼ਾਹ ਫਰਕਸੀਅਰ ਨੇ ਆਪ ਜੀਆਂ ਦੇ ਨਾਂ ਜ਼ਮੀਨ ਦਾ ਪਟਾ ਦਿੱਤਾ, ਪਹਾੜਾਂ ਦੀ ਜ਼ਮੀਨ ਆਪ ਜੀਆਂ ਦੇ ਨਾਂ 'ਤੇ ਲਿਖਵਾ ਦਿੱਤੀ, ਅਤੇ ਕਦੇ ਆਖਦੇ ਨੇ ਆਪ ਜੀ ਗੜੀ 'ਚੋਂ ਨਿਕਲ ਸਕਦੇ ਹੋ, ਜੋ ਆਪ ਜੀਆਂ ਨੂੰ ਦਾਣਾ ਪੱਠਾ ਰਸਦਾਂ ਬਸਦਾਂ ਚਾਹੀਦੀਆਂ ਹਨ ਉਹ ਬਾਹਰ ਨਿਕਲ ਕੇ ਇਕੱਤਰ ਕਰ ਸਕਦੇ ਹੋ। ਗੁਰੂ ਕੇ ਸਿੱਖ ਭੁੱਖ ਤੋਂ ਵਿਆਕੁਲ ਹਨ, ਤਿਹਾਏ ਹਨ, ਪਿਆਸੇ ਹਨ। ਜਦੋਂ ਬਾਹਰੋਂ ਤੁਰਕਾਂ ਨੇ ਪੇਸ਼ਕਸ਼ ਦਿੱਤੀ ਕਿ ਆਪ ਜੀ ਕਹੀ ਚੜ੍ਹਾ ਸਕਦੇ ਹੋ, ਭਾਵ ਕਿ ਬਾਹਰੋਂ ਰਸਦਾਂ ਬਸਦਾਂ ਇਕੱਠੀਆਂ ਕਰ ਸਕਦੇ ਹੋ, ਤਾਂ ਗੜੀ ਦੇ ਅੰਦਰੋਂ ਵੱਡੀ ਤਾਦਾਦ ਦੇ ਵਿੱਚ ਗੁਰੂ ਕੇ ਸਿੱਖ ਬਾਹਰ ਨਿਕਲੇ ਹਨ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਦਾਣਾ ਪੱਠਾ ਰਾਸ਼ਨ ਪਾਣੀ ਉਹ ਇਕੱਤਰ ਕਰ ਲਿਆ ਜਾਵੇ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਸਿੰਘ ਬਾਹਰ ਨਿਕਲੇ ਨੇ ਅਤੇ ਤੁਰਕਾਂ ਨੇ ਗੜੀ ਦਾ ਇੱਕ ਰਸਤਾ ਸਾਫ਼ ਕਰ ਦਿੱਤਾ, ਪਿੱਛੇ ਹਟ ਗਏ ਕਿ ਸਿੰਘਾਂ ਨੂੰ ਨਿਕਲਣ ਦਈਏ, ਕਿਉਂਕਿ ਤੁਰਕਾਂ ਦੇ ਜਿਹੜੇ ਜਰਨੈਲ ਸਨ ਸਿਆਣੇ ਮੁਖੀਏ, ਉਹਨਾਂ ਨੇ ਆਖਿਆ ਕਿ ਜੇ ਦੁਸ਼ਮਣ ਨੂੰ ਮਾਰਨਾ ਪਹਿਲਾਂ ਤਾਂ ਇਹਨਾਂ ਦੀ ਗਿਣਤੀ ਅੱਧੀ ਕਰੀਏ, ਫਿਰ ਗਿਣਤੀ ਅੱਧੀ ਕਰਕੇ ਦੁਸ਼ਮਣ ਨੂੰ ਰਲਾ ਰਲਾ ਕੇ ਤੜਫਾ ਤੜਫਾ ਕੇ ਮਾਰੀਏ। ਇਸ ਨੀਤੀ ਦੇ ਕਰਕੇ ਤੁਰਕ ਭੈੜੀ ਚਾਲ ਚੱਲ ਰਹੇ ਹਨ। ਜਦੋਂ ਰਸਤਾ ਜਿਹਾ ਛੱਡਿਆ ਇਹਨਾਂ ਤੁਰਕਾਂ ਨੇ, ਸਿੰਘ ਬਾਹਰ ਨਿਕਲੇ ਹਨ, ਕਹੀ ਚੜ੍ਹਾਉਂਦੇ ਹੋਏ ਫਸਲਾਂ ਇਕੱਠੀਆਂ ਕਰਦੇ, ਦਾਣਾ ਪੱਠਾ ਇਕੱਠਾ ਕਰਦੇ, ਬੜੀ ਦੂਰ ਨਿਕਲ ਗਏ ਗੜੀ ਤੋਂ। ਤੁਰਕਾਂ ਨੇ ਵੇਖਿਆ ਕਿ ਗੜੀ ਤੋਂ ਦੂਰ ਆ ਗਏ ਹਨ, ਹੁਣ ਗੜੀ ਕੋਲੋਂ ਮਦਦ ਵੀ ਨਹੀਂ ਮਿਲ ਸਕਦੀ ਇਹਨਾਂ ਨੂੰ। ਤੁਰਕ ਜਿਹੜੇ ਮੱਕਾਰ ਸਨ, ਇਹਨਾਂ ਨੇ ਆਪਣੀ ਮੱਕਾਰੀ ਦਾ ਪ੍ਰਗਟਾਵਾ ਕੀਤਾ, ਚਾਰੇ ਪਾਸੇ ਤੋਂ ਸਿੰਘਾਂ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਵੇਖਿਆ ਕਿ ਹੁਣ ਚਾਰੇ ਪਾਸੇ ਤੋਂ ਘੇਰਾ ਪੈ ਚੁੱਕਾ, ਪਿੱਛੇ ਭੱਜਣ ਦਾ ਮੌਕਾ ਨਹੀਂ, ਅਤੇ ਹੁਣ ਤਾਂ ਖਾਲਸਾ ਜੀ ਇੱਥੇ ਹੀ ਲੜ ਮਰ ਕੇ ਜੂਝੀਏ ਅਤੇ ਸ਼ਹੀਦੀਆਂ ਪਾਈਏ। ਸਿੰਘ ਵੀ ਖਾਲੀ ਹੱਥ ਨਹੀਂ ਸੀ ਆਏ, ਆਪਣੇ ਨਾਲ ਬੰਦੂਕਾਂ ਭਰ ਕੇ ਲਿਆਏ ਸਨ। ਜਦੋਂ ਹਮਲਾ ਹੋਇਆ ਇਹਨਾਂ ਤੁਰਕਾਂ ਨੇ ਧਾਵਾ ਬੋਲਿਆ, ਸਿੰਘਾਂ ਨੇ ਵੀ ਬੰਦੂਕਾਂ ਚਲਾਈਆਂ, ਮੂੰਹ ਖੋਲ੍ਹੇ। ਜਦੋਂ ਗੋਲੀਆਂ ਚਲਾ ਕੇ ਹਟ ਗਏ, ਦੂਸਰੀ ਗੋਲੀ ਚਲਾਉਣ ਦਾ ਮੌਕਾ ਨਹੀਂ ਮਿਲਿਆ, ਸਿੰਘਾਂ ਨੇ ਆਪਣੀਆਂ ਤੇਗਾਂ ਧੂ ਲਈਆਂ ਅਤੇ ਜਾਨਾਂ ਹੂਲ ਕੇ ਲੜ ਰਹੇ ਹਨ। ਜਦੋਂ ਤੱਕ ਸਰੀਰ ਦੇ ਵਿੱਚ ਲਹੂ ਦਾ ਇੱਕ ਇੱਕ ਕਤਰਾ ਬਾਕੀ ਰਿਹਾ, ਗੁਰੂ ਕੇ ਸਿੰਘ ਉਦੋਂ ਤੱਕ ਲੜਦੇ ਰਹੇ। ਜਦੋਂ ਲੜਦੇ ਹੋਏ ਧਰਤੀ 'ਤੇ ਡਿੱਗ ਪਏ, ਤੜਫਣ ਲੱਗੇ ਨੇ, ਅਤੇ ਉਦੋਂ ਵੀ ਤੁਰਕ ਗਿਣਤੀ 'ਚ ਬਹੁਤੇ ਸਨ, ਇਹ ਉਹਨਾਂ ਤੜਫਦੇ ਹੋਏ ਸਿੰਘਾਂ ਨੂੰ ਵੀ ਬਰਛੇ ਮਾਰਦੇ ਨੇ, ਗੋਲੀਆਂ ਮਾਰਦੇ ਤੀਰ ਮਾਰ ਰਹੇ ਹਨ। ਹੁਣ ਕਿਸ ਪ੍ਰਕਾਰ ਗੁਰੂ ਕੇ ਸਿੱਖ ਲੜ ਰਹੇ ਹਨ ਅਤੇ ਗੜੀ ਦੇ ਅੰਦਰ ਕੀ ਹਾਲਾਤ ਬਣੇ ਹੋਏ ਹਨ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋ ਬਿਰਤੀਆਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਟਿਕਾਈਏ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਿੱਖ ਥੋੜੇ ਬਹੁਤੇ, ਤੁਰਕ ਮਾਰਤ ਥੱਕ ਗਏ ਹੱਥ।
ਸਿੰਘ ਗਿਣਤੀ ਦੇ ਵਿੱਚ ਤੁਰਕਾਂ ਦੇ ਮੁਕਾਬਲੇ ਥੋੜੇ ਹਨ, ਬਾਹਰ ਤੁਰਕਾਂ ਦੀ ਬਥੇਰੀ ਫੌਜ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਅਤੇ ਤੁਰਕਾਂ ਨੇ ਘੇਰਾ ਪਾਇਆ। ਸਿੰਘ ਤੁਰਕਾਂ ਦੇ ਮੁਕਾਬਲੇ ਥੋੜੇ ਹਨ, ਕਿੰਨਿਆਂ ਕੁ ਨੂੰ ਮਾਰ ਦੇ, ਅੰਤ ਨੂੰ ਸਿੰਘ ਮਾਰਦੇ ਮਾਰਦੇ ਥੱਕ ਗਏ ਹਨ।
ਇੱਕ ਕੇ ਮਾਰੇ ਦੱਸ ਆਵੇ ਫਿਰਨ ਨਾ ਦੇਵੇ ਮਾਥ।
ਜੇ ਸਿੰਘ ਇੱਕ ਨੂੰ ਮਾਰਦੇ ਹਨ, ਇੱਕ ਤੁਰਕ ਨੂੰ ਝਟਕਾਉਂਦੇ ਨੇ ਤੇ ਉਹਦੇ ਪਿੱਛੇ 10 ਤੁਰਕ ਹੋਰ ਆ ਜਾਂਦੇ ਨੇ, 10 ਨੂੰ ਮਾਰਦੇ ਨੇ 20 ਹੋਰ ਆ ਜਾਂਦੇ ਨੇ, ਕਿਉਂਕਿ ਸਿੰਘ ਭੁੱਖ ਨਾਲ ਵਿਆਕੁਲ ਨੇ, ਤਿਹਾਏ ਨੇ। 6-7 ਮਹੀਨਿਆਂ ਤੋਂ ਅੰਨ ਦਾ ਇੱਕ ਦਾੜਾ ਨਹੀਂ ਗਿਆ ਸਰੀਰ ਦੇ ਅੰਦਰ, ਤਾਂ ਵੀ ਸਿੰਘ ਲੜ ਰਹੇ ਹਨ। ਕਿੰਨਿਆਂ ਕੁ ਨੂੰ ਮਾਰਦੇ, ਅੰਤ ਨੂੰ ਸਿੱਖ ਮਾਰਦੇ ਮਾਰਦੇ ਥੱਕ ਗਏ।
ਇੱਕ ਕੀ ਦਾਰੂ ਦੋਏ ਕਹੇ, ਦੋਏ ਕੀ ਆਖੇ ਚਾਰ।
ਜੇ ਕਿਧਰੇ ਇੱਕ ਤੁਰਕ ਚੜ ਕੇ ਆਉਂਦਾ ਉਹਦੀ ਸਹਾਇਤਾ ਦੇ ਲਈ, ਪਿੱਛੇ 4 ਤੁਰਕ ਹੋਰ ਆ ਜਾਂਦੇ। ਜੇ 4 ਤੁਰਕ ਆਉਂਦੇ ਨੇ ਉਹਨਾਂ ਦੇ ਪਿੱਛੇ 25-25 ਤੁਰਕ ਹੋਰ ਆ ਜਾਂਦੇ। ਸਿੰਘਾਂ ਨੂੰ ਇਕੱਲੇ ਇਕੱਲੇ ਸਿੰਘ ਨੂੰ ਘੇਰਾ ਪਾ ਪਾ ਮਾਰਦੇ ਨੇ, ਕਿਉਂਕਿ ਗਿਣਤੀ ਦੇ ਵਿੱਚ ਸਿੰਘ ਥੋੜੇ ਨੇ। ਇਸ ਕਰਕੇ ਇਕੱਲੇ ਇਕੱਲੇ ਸਿੰਘ ਨੂੰ 20-20 50-50 ਤੁਰਕ ਘੇਰਾ ਪਾ ਕੇ ਮਾਰ ਰਹੇ ਹਨ।
ਜਦ ਕਦ ਥੋੜਨ ਕੋ ਕਣੇ ਲੇਵਤ ਹੈ ਸੋ ਮਾਰ।
ਸਿੰਘ ਗਿਣਤੀ ਦੇ ਵਿੱਚ ਥੋੜੇ ਨੇ ਤੇ ਥੋੜਿਆਂ ਦੇ ਉੱਪਰ ਬਹੁਤਿਆਂ ਨੇ ਧਾਵਾ ਬੋਲਿਆ, ਬੋਲਿਆ ਵੀ ਧੋਖੇ ਦੇ ਨਾਲ, ਧੋਖੇ ਦੇ ਨਾਲ ਹਮਲਾ ਬੋਲ ਕੇ। ਸਿੰਘ ਥੋੜੇ ਨੇ ਗਿਣਤੀ ਦੇ ਵਿੱਚ, ਅੰਤ ਨੂੰ ਇਹਨਾਂ ਤੁਰਕਾਂ ਨੇ ਸਿੰਘਾਂ ਨੂੰ ਮਾਰ ਮੁਕਾ ਲਿਆ।
ਚੋਪਈ ਬਹੁਤਨ ਥੋੜੇ ਮਾਰ ਸੁਦਈ।
ਸਿੰਘ ਥੋੜੇ ਸਨ ਗਿਣਤੀ ਦੇ ਵਿੱਚ ਤੇ ਬਹੁਤਿਆਂ ਤੁਰਕਾਂ ਨੇ ਮਾਰ ਲਿਆ ਸਾਰੇ ਸਿੰਘਾਂ ਨੂੰ, ਤੇ ਮਾਰ ਕੇ ਖੁਸ਼ ਹੁੰਦੇ ਨੇ। ਇਹ ਨਹੀਂ ਪਤਾ ਕਿ ਆਪਣਾ ਨੁਕਸਾਨ ਕਿੰਨਾ ਹੋਇਆ। ਜਿੰਨੇ ਸਿੰਘ ਸਨ ਉਹ ਤੋਂ ਚੌਗਣੀ ਗਿਣਤੀ ਦੇ ਵਿੱਚ ਤੁਰਕਾਂ ਨੂੰ ਮਾਰਿਆ, ਤੁਰਕਾਂ ਦੇ 70 ਵਿਛਾ ਦਿੱਤੇ, ਤੇ ਇਹ ਨਹੀਂ ਦਿਖ ਰਿਹਾ ਤੁਰਕਾਂ ਨੂੰ ਵੀ ਸਾਡੇ ਬੰਦੇ ਕਿੰਨੇ ਮਰੇ ਨੇ। ਖੁਸ਼ ਹੋ ਰਹੇ ਨੇ ਕਿ ਅਸੀਂ ਇਹਨਾਂ ਸਿੰਘਾਂ ਨੂੰ, ਸਿੱਖੜਿਆਂ ਨੂੰ ਮਾਰ ਦਿੱਤਾ ਹੈ।
ਇਮ ਕਰ ਸਿੱਖ ਉਹਾਂ ਮਰ ਗਏ।
ਇਸ ਪ੍ਰਕਾਰ ਜਿੰਨੇ ਸਿੰਘ ਗੜੀ ਚੋਂ ਨਿਕਲੇ ਸਨ ਘਾਹ ਪੱਠਾ ਲੈਣ ਵਾਸਤੇ, ਉਹਨਾਂ ਸਿੰਘਾਂ ਦੀਆਂ ਪੰਡਾਂ ਬੰਨੀਆਂ ਦੀਆਂ ਬੰਨੀਆਂ ਰਹਿ ਗਈਆਂ। ਸਿੰਘਾਂ ਦਾ ਰਾਸ਼ਨ ਪਾਣੀ ਇਕੱਤਰ ਕੀਤਾ ਹੋਇਆ ਉਸੇ ਤਰ੍ਹਾਂ ਬੰਨਿਆ ਰਹਿ ਗਿਆ, ਤੇ ਸਾਰੇ ਗੁਰੂ ਕੇ ਸਿੰਘ ਰਣ ਤੱਤੇ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਾ ਗਏ।
ਇੱਕ ਇੱਕ ਦੋਏ ਦੋਏ ਓਏ ਲੈ ਮੂਏ।
ਤੇ ਸਿੰਘ ਇਕੱਲੇ ਨਹੀਂ ਮਰੇ, ਇਕੱਲਾ ਇਕੱਲਾ ਸਿੰਘ 10-10 ਨੂੰ ਲੈ ਕੇ ਮਰਿਆ, 10-10 20-20 ਤੁਰਕਾਂ ਨੂੰ ਸਿੰਘ ਲੈ ਕੇ ਫੇਰ ਸ਼ਹੀਦ ਹੋਏ ਹਨ।
ਸਿੰਘ ਮਜੈਲ ਨਾ ਖਾਲੀ ਵਏ।
ਤੇ ਜਿੰਨੇ ਸਿੰਘ ਸ਼ਹੀਦ ਹੋਏ ਨੇ ਇਹਨਾਂ ਸਿੰਘਾਂ ਦੇ ਵਿੱਚ ਬਹੁਤੀ ਗਿਣਤੀ ਮਾਝੇ ਵਾਲਿਆਂ ਦੀ ਹੈ, ਮਾਝੇ ਵਾਲੇ ਮਝੈਲ ਸਿੰਘਾਂ ਦੀ ਗਿਣਤੀ ਇਹਨਾਂ ਦੇ ਵਿੱਚ ਬਹੁਤੀ ਹੈ।
ਦੋਹਰਾ ਜੋ ਨਿਕ ਸਿਓ ਸੋ ਨੈ ਵੜਿਓ ਖਬਰ ਪੀ ਕਰਨ ਨਾ ਜੋਗ।
ਜਿਹੜੇ ਸਿੰਘ ਗੜੀ ਤੋਂ ਬਾਹਰ ਨਿਕਲੇ ਸਨ ਕਹੀ ਚੜਾਉਣ ਵਾਸਤੇ, ਦਾਣਾ ਪੱਠਾ ਲੈਣ ਵਾਸਤੇ, ਉਹ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ। ਤੇ ਦੂਰ ਜਾ ਕਰਕੇ ਇਹਨਾਂ ਤੁਰਕਾਂ ਨੇ ਸਿੰਘਾਂ ਨੂੰ ਮਾਰਿਆ, ਤੇ ਗੜੀ ਦੇ ਅੰਦਰ ਖਬਰ ਤੱਕ ਨਹੀਂ ਪਹੁੰਚੀ। ਗੜੀ ਦੇ ਅੰਦਰ ਜਿਹੜੇ ਸਿੰਘ ਬੈਠੇ ਨੇ ਥੋੜੀ ਗਿਣਤੀ ਦੇ ਵਿੱਚ, ਉਹ ਵੇਖਦੇ ਨੇ ਕਿ ਸ਼ਾਮ ਹੋ ਗਈ, ਕੋਈ ਸਿੰਘ ਨਹੀਂ ਬੋੜਿਆ। ਕਈ ਸਿੰਘ ਗਏ ਸਨ ਭਾਈ, ਕੋਈ ਨਹੀਂ ਆਇਆ, ਸ਼ਾਮ ਪੈ ਗਈ, ਤਰਕਾਲਾਂ ਪੈ ਗਈਆਂ, ਕੋਈ ਨਹੀਂ ਆਇਆ। ਸਿੰਘ ਇਸ ਪ੍ਰਕਾਰ ਗੜੀ ਦੇ ਵਿੱਚ ਸੋਚਦੇ ਨੇ, ਤੇ ਬਾਹਰ ਨਹੀਂ ਪਤਾ ਕਿ ਤੁਰਕਾਂ ਨੇ ਬਾਹਰ ਕਿਹੋ ਜਿਹਾ ਫਰੇਬ ਕੀਤਾ, ਕਿਹੋ ਜਿਹਾ ਧੋਖਾ ਇਹਨਾਂ ਤੁਰਕਾਂ ਨੇ ਕੀਤਾ ਹੈ।
ਉਸ ਦਿਨ ਤੇ ਚਾਮਲ ਚੜੇ ਤੁਰਕਨ ਕੇ ਸਭ ਲੋਗ।
ਜਦੋਂ ਦਾ ਇਹਨਾਂ ਤੁਰਕਾਂ ਨੇ ਸਿੰਘਾਂ ਨੂੰ ਮਾਰ ਮਕਾਇਆ ਬਾਹਰ, ਤੇ ਖੁਸ਼ ਹੋਏ ਨੇ ਉਦੋਂ ਦੇ, ਉਦੋਂ ਦੇ ਤੁਰਕ ਬਹੁਤ ਚਾਮਲ ਗਏ ਕਿ ਅਸੀਂ ਸਿੰਘਾਂ ਦੀ ਗਿਣਤੀ ਅੱਧੀ ਕਰ ਦਿੱਤੀ, ਬਥੇਰੇ ਸਿੰਘਾਂ ਨੂੰ ਅਸੀਂ ਮਾਰ ਲਿਆ। ਉਦੋਂ ਦੇ ਇਹਨਾਂ ਦੇ ਮਨਸੂਬੇ ਭਾਰੀ ਹੋ ਗਏ, ਇਹ ਬੜੇ ਖੁਸ਼ ਹੋ ਗਏ ਵੀ ਹੁਣ ਤਾਂ ਮੁੱਠੀ ਕੁ ਭਰ ਸਿੰਘ ਰਹਿ ਗਏ ਨੇ ਗੜੀ ਦੇ ਅੰਦਰ, ਤੇ ਭੁੱਖੇ ਤੇ ਆਏ ਨੇ, ਹੱਡੀਆਂ ਦੀ ਮੁੱਠ ਬਣ ਬੈਠੇ ਨੇ, ਜਦੋਂ ਮਰਜ਼ੀ ਹੱਲਾ ਕਰਕੇ ਮਾਰ ਮਕਾ ਲਵਾਂਗੇ। ਉਦੋਂ ਦੇ ਤੁਰਕ ਬੜੇ ਚਾਮਲ ਗਏ, ਇਹ ਬੜੇ ਖੁਸ਼ ਹੋ ਗਏ, ਇਹਨਾਂ ਦੇ ਮਨ ਬੜੇ ਉਤਸ਼ਾਹ ਦੇ ਵਿੱਚ ਭਰ ਗਏ ਹਨ।
ਦੋਹਰਾ ਤੁਰਕਨ ਕਈ ਮਾਰੀ ਜਬੇ मन में बोगर भाई।
जदों दे तुरका ने इना सिंगा नू मार मकाया जेड़े बाहर गए सन उदों दा इना दे मन दे विच हंकार बड़ा प्रबल हो गया। इना दे मन दा गर्व मन दा हंकार बड़ा वध गया।
कर हल्लो मारो गड़ी अब किम चुप बहाई।
ते कहंदे ने अपने नवाब नू असलम खां नू अब्दुल समद खां नू के बादशाह जी नवाब साहब हुण आपां इह गड़ी दे उपर हमला करिए मार मकाइए इन्हां सिंघां नू जिन्ने क रह गए ने बाकी मुठ्ठी भर सिंघ ने मार लवांगे इन्हां नू हुण आपां गड़ी दे उपर धावा बोल दईए।
चौपाई तब नवाब ने पोड़ी कढ़ाई।
इन्हां दी गल सुन के जिहड़ा नवाब सी अब्दुल समद खां असलम खां उन्होंने आख्या भी हाँ हुण धावा बोलना चाहिए गढ़ी दे उपर सिंह असी बहुते मार ले हन जिन्ने बाहर निकले सन कही चढ़ाउण वह सारे असी खत्म कर ले जड़े लड़ाकू सन ते अंदर सिंघां दी गिणती थोड़ी है ते हुण गढ़ी दे उपर धावा बोलीए। ते नवाब ने बाहरों दियां पौड़ियां बनवाणियां शुरू कीतियां अपनी सैना नूं कहा सैनिकां नूं पौड़ियां लाओ कंधां दे उपर ते पौड़ियां दे नाल चढ़ के गढ़ी दे अंदर दाखल होवो।
और पिंडन ते चक मंगाई।
आले दुआले दे पिंडां नगरां तों बाकी पिंडां दे विच्चों भी पौड़ियां मंगाईयां जिन्नियां कि बना सकदे सी उन्नियां कि इन्हां ने आप बनाईयां बाकी पिंडां नगरां तों पौड़ियां एकत्र करके लियाए हन।
दारू सिक्का दियो बरताए।
अपनी फौज दे विच खुला दारू सिक्का वरता दिता सारिआं नूं भर भर के बरूद दे दिता बरूद दे कुप्पे सारे सैनिकां नूं दे दित्ते तीर दे दित्ते तलवारां दे दित्तियां सारिआं नूं बंदूकां भर भर के वरताईआं हन।
तोप जंबूरन दीने लाए।
तोपां आ गईआं गढ़ी दे आले दुआले तोपां बीड दित्तियां जंबूरां चढ़ा लईआं रैकले ला ले हन।
फौज कई लुट माफ कर दे हो।
जदों गढ़ी दे उपर धावा बोलन लगे ने ते फौज ने आके बेनती कीती नवाब नूं नवाब साहब जी गढ़ी दे उपर धावा तां असीं बोल देवांगे पर गढ़ी दे अंदर जो भी खजाना सानू हथ लगेगा वह लुट सानू माफ कर दिओ। गढ़ी दे अंदर जो भी बाबा बंदा सिंह बहादुर ने बथेरा खजाना एकत्र करके रखिया वह असी लुटना ते सानू लुट माफ कर दिओ ते असी धावा बोल दिने हुण ही बस पलां छिना दे विच सानू तुसी लुट माफ कर दिओ।
गड़ी कड़ी में हम तेले हो।
लुट दा माल जो भी हथ लगेगा वह सानू लुट लैण दिओ सानू माफ कर दिओ ते जो भी असी लुटांगे उहदे उपर साडा हक होवेगा ते बस पलां छिना दे विच इक घड़ी दे विच थानू गढ़ी कब्जा करके थोड़े हवाले कर देवांगे। गढ़ी दी की मार कच्चियां कंधां ने ते अंदर सिंह थोड़े ने गढ़ी तां असी इक घड़ी दे विच ही मार लैणी है।
फौज चंगेरी लई है मार।
ते जिहड़ी इन्हां सिंघां दी चंगी फौज सी जिहड़े लड़न वाले जवान ने ਉਹ ਤਾਂ ਅਸੀਂ ਮਾਰ ਦਿੱਤੇ ਬਾਹਰ ਜਿੰਨੇ ਨਿਕਲੇ ਸਨ ਉਹ ਤਾਂ ਆਪਾਂ ਕੱਲ ਹੀ ਮਾਰ ਮੁਕਾ ਦਿੱਤੇ ਸਨ।
ਰਹੀ ਪਈ ਹੈ ਭੁੱਖੀ ਹਾਰ।
ਤੇ ਜਿੰਨੇ ਕੁ ਗਿਣਤੀ ਦੇ ਸਿੰਘ ਅੰਦਰ ਰਹਿ ਗਏ ਉਹਦਾ ਭੁੱਖ ਦੇ ਨਾਲ ਪਹਿਲਾਂ ਹੀ ਮਰੇ ਹੋਏ ਹਨ ਹੱਡੀਆਂ ਦੀ ਮੁੱਠ ਬਣ ਬੈਠੇ ਨੇ ਸਿੰਘ ਸਰੀਰ ਦੇ ਉੱਪਰ ਮਾਸ ਦਾ ਕਿਧਰੇ ਦਿਖਾਈ ਨਹੀਂ ਦਿੰਦਾ ਅੱਖਾਂ ਅੰਦਰ ਧਸੀਆਂ ਹੋਈਆਂ ਗੱਲਾਂ ਅੰਦਰ ਧਸੀਆਂ ਹੋਈਆਂ ਕਈ ਮਹੀਨਿਆਂ ਤੋਂ ਪ੍ਰਸ਼ਾਦਾ ਨਹੀਂ ਉਹਨਾਂ ਨੂੰ ਨਸੀਬ ਹੋਇਆ ਤੇ ਉਹਦਾ ਭੁੱਖ ਦੇ ਨਾਲ ਪਹਿਲਾਂ ਹੀ ਮਰੇ ਹੋਏ ਨੇ ਅੱਧੇ ਦਾ ਪਹਿਲਾਂ ਹੀ ਮਰੇ ਨੇ ਤੇ ਆਪਾਂ ਦਾ ਜਾ ਕੇ ਬਸ ਗੜੀ 'ਚ ਕਬਜ਼ਾ ਹੀ ਕਰਨਾ ਗੜੀ ਦੇ ਉੱਪਰ ਹੁਣ ਤਾਂ ਕਬਜ਼ਾ ਸਾਡਾ ਹੋਇਆ ਹੀ ਸਮਝੋ।
ਤਤ ਖਾਲਸੋ ਹੁਤੋ ਪੁਚੰਗੀ।
ਨਵਾਬ ਸਾਹਿਬ ਜਿਹੜਾ ਤਾਂ ਇਹਨਾਂ ਦੇ ਸਾਥੀ ਸਨ ਤਤ ਖਾਲਸੇ ਵਾਲੇ ਬਾਬਾ ਮਨੋਰ ਸਿੰਘ ਬਾਬਾ ਕਾਹਨ ਸਿੰਘ ਉਹਨੀ ਉਹ ਤਤ ਖਾਲਸੇ ਜਿਹੜੇ ਪੁਜੰਗੀ ਸਨ ਹਟੇ ਖੂਬ ਜੰਗੀ ਸਤਿਗੁਰੂ ਕੇ ਪੁਜੰਗੀ। ਸਾਰ ਸੰਗਤ ਜੀ ਭੁਜੰਗ ਕਹਿੰਦੇ ਨੇ ਸੱਪ ਨੂੰ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਭੁਜੰਗ ਕਹਿੰਦੇ ਨੇ ਸੱਪ ਨੂੰ ਜਿਸ ਪ੍ਰਕਾਰ ਸੱਪ ਚੱਲਦਾ ਸੱਪ ਦਾ ਕੋਈ ਮੁਕਾਬਲਾ ਨਹੀਂ, ਉਸੇ ਪ੍ਰਕਾਰ ਤਤ ਖਾਲਸਾ ਗੁਰੂ ਕੇ ਸਿੰਘਾਂ ਦਾ ਵੀ ਕੋਈ ਮੁਕਾਬਲਾ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜਾਪ ਸਾਹਿਬ ਨਿੱਤ ਪੜ੍ਹਦੇ ਹਾਂ, ਭੁਜੰਗ ਪ੍ਰਿਆਤ ਛੰਦ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ। ਜਿਸ ਪ੍ਰਕਾਰ ਸੱਪ ਚੱਲਦਾ ਸੱਪ ਦੀ ਚਾਲ ਦੇ ਉੱਪਰ ਇਹ ਬਾਣੀ ਪੜ੍ਹੀ ਜਾਂਦੀ ਹੈ ਭੁਜੰਗ। ਅਤੇ ਪੁਰਾਤਨ ਸਿੱਖ ਜਦੋਂ ਘਰੇ ਕੋਈ ਨਵਾਂ ਬਾਲਕ ਦਾ ਜਨਮ ਹੋਵੇ ਅਤੇ ਵਧਾਈਆਂ ਦਿੰਦੇ ਨੇ, ਪਾਤਸ਼ਾਹ ਵਧਾਈਆਂ ਹੋਵੇ ਭੁਜੰਗੀ ਹੋਇਆ। ਅਤੇ ਅੱਜ ਕੱਲ੍ਹ ਤਾਂ ਭੁਜੰਗੀ ਸ਼ਬਦ ਕੋਈ ਵਰਤਦਾ ਨਹੀਂ, ਆਖਦੇ ਨੇ ਵਧਾਈ ਹੋਵੇ ਜੀ ਮੁੰਡਾ ਹੋਇਆ। ਅਤੇ ਵੱਡੇ ਹੋ ਕੇ ਫਿਰ ਮੁੰਡਾ ਨਹੀਂ ਕਰਾਉਣਾ, ਉਹਨਾਂ ਨੇ ਨਵੇਂ ਨਾਮ ਰੱਖੇ ਹੋਏ ਨੇ, ਕੋਈ ਟਿੰਕੂ ਕੋਈ ਸ਼ਿੰਕੂ, ਭੁਜੰਗੀ ਆਖਿਆ ਜਾਂਦਾ। ਭੁਜੰਗ ਕਹਿੰਦੇ ਨੇ ਸੱਪ ਨੂੰ, ਸੱਪ ਦਾ ਮੁਕਾਬਲਾ ਨਹੀਂ। ਅਤੇ ਤਤ ਖਾਲਸੇ ਜਿਹੜੇ ਹਠੀ ਤਪੀ ਭੁਜੰਗੀ ਯੋਧੇ ਸਨ, ਕਹਿੰਦੇ ਤਤ ਖਾਲਸੇ ਵਾਲੇ ਉਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਪਹਿਲਾਂ ਹੀ ਛੱਡ ਗਏ ਹਨ।
ਓਏ ਛੱਡ ਗਏ ਬਾਤ ਪਈ ਚੰਗੀ,
ਇਹ ਗੱਲ ਤਾਂ ਬੜੀ ਚੰਗੀ ਹੋ ਗਈ ਕਿ ਉਹ ਪਹਿਲਾਂ ਹੀ ਬਾਬਾ ਜੀ ਦਾ ਸਾਥ ਛੱਡ ਕੇ ਚਲੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਅੱਧੀ ਹੋ ਗਈ, ਇੱਕ ਤਾਂ ਪਹਿਲਾਂ ਸ਼ਕਤੀ ਅੱਧੀ ਹੋਈ, ਅਤੇ ਦੂਜਾ ਅਸੀਂ ਬਾਹਰ ਕਹੀ ਚੜ੍ਹਾਉਣ ਵਾਲੇ ਸਿੰਘਾਂ ਨੂੰ ਮਾਰ ਲਿਆ ਅਤੇ ਹੋਰ ਸ਼ਕਤੀ ਘੱਟ ਗਈ ਬਾਬਾ ਜੀ ਦੀ। ਹੁਣ ਤਾਂ ਥੋੜੇ ਜਿਹੇ ਸਿੰਘ ਬਸ ਗਿਣਤੀ ਦੇ ਸਿੰਘ ਅੰਦਰ ਰਹਿ ਗਏ ਹਨ।
ਉਨ ਬਿਨ ਬੰਦੋ ਜੈ ਜੈ ਲੜਿਓ,
ਤਤ ਖਾਲਸੇ ਵਾਲੇ ਸਿੰਘਾਂ ਤੋਂ ਬਿਨਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਿੱਥੇ ਜਿੱਥੇ ਵੀ ਲੜੇ ਹਨ, ਜਿੱਥੇ ਜਿੱਥੇ ਵੀ ਉਹਨਾਂ ਨੇ ਚੜ੍ਹਾਈ ਕੀਤੀ ਸੀ,
ਭਇਓ ਨੱਠ ਤਿਸ ਕਹੂ ਨਾ ਅੜਿਓ,
ਉੱਥੇ ਉੱਥੇ ਹੀ ਉਹਨਾਂ ਦੀ ਹਾਰ ਹੋਈ। ਕਿਉਂਕਿ ਜਦੋਂ ਸਿੰਘਾਂ ਦਾ ਸਾਥ ਨਹੀਂ ਪ੍ਰਾਪਤ ਹੋਇਆ, ਭਰਾਵਾਂ ਦਾ ਸਾਥ ਨਹੀਂ ਮਿਲਿਆ, ਸ਼ਕਤੀ ਅੱਧੀ ਹੋ ਗਈ ਖਾਲਸੇ ਦੀ, ਉਸ ਵੇਲੇ ਸਿੰਘਾਂ ਨੂੰ ਮਾਰ ਪਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਸਮੇਂ ਹਾਰ ਦਾ ਮੂੰਹ ਵੇਖਣਾ ਪਿਆ।
ਦੋਹਰਾ ਕਹੀ ਮਾਰ ਹਮ ਤੇ ਲਈ ਗਈ ਬੰਦੇ ਕਰਾਮਾਤ।
ਇਹ ਵੀ ਨਵਾਬ ਸਾਹਿਬ ਜੀ ਗੱਲ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜੀ ਆਪਾਂ ਕਹੀ ਚੜ੍ਹਾਉਣ ਵਾਲੇ ਸਿੰਘਾਂ ਨੂੰ ਮਾਰਿਆ, ਬਹੁਤੇ ਸਿੰਘਾਂ ਨੂੰ ਆਪਾਂ ਮਾਰ ਮੁਕਾਇਆ, ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਕਰਾਮਾਤ ਹੁੰਦੀ ਤਾਂ ਉਹ ਸਿੰਘਾਂ ਨੂੰ ਬਚਾ ਸਕਦੇ ਸੀ। ਇਹ ਤੁਰਕ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਜੇ ਅਜ਼ਮਤ ਵਾਲੇ ਹੁੰਦੇ ਬਾਬਾ ਬੰਦਾ ਬਹਾਦਰ ਤਾਂ ਫਿਰ ਬਾਹਰ ਗਏ ਸਿੰਘਾਂ ਨੂੰ ਬਚਾ ਸਕਦੇ ਸੀ ਕਰਾਮਾਤ ਦੇ ਨਾਲ। ਸਾਨੂੰ ਹੁਣ ਇਹ ਯਕੀਨ ਹੋ ਗਿਆ, ਨਿਸ਼ਚਾ ਹੋ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਕੋਈ ਕਰਾਮਾਤ ਨਹੀਂ ਰਹੀ, ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਜਾਂਦੀਆਂ ਰਹੀਆਂ ਹਨ।
ਅਬ ਲੇਵੇਂਗੇ ਫੜ ਉਸੇ ਲੜੇ ਕਰੇ ਉਸ ਘਾਤ।
ਹੁਣ ਤਾਂ ਥੋੜੇ ਜਿਹੇ ਸਮੇਂ ਵਿੱਚ ਹੀ ਬਾਬਾ ਜੀ ਨੂੰ ਆਪਾਂ ਫੜ ਸਕਦੇ ਹਾਂ, ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹਾਂ ਥੋੜੇ ਸਮੇਂ ਵਿੱਚ ਹੀ।
ਜੋ ਪਈ ਯੋ ਕਹਿ ਤੁਰਕਨ ਕਈ ਚੜਾਈ,
ਇਸ ਪ੍ਰਕਾਰ ਤੁਰਕਾਂ ਨੇ ਧਾਵਾ ਬੋਲਿਆ।
ਸਿੱਖਨ ਨੇ ਤੇਉ ਸੁਨ ਪਾਈ,
ਤੇ ਅੰਦਰੋਂ ਸਿੱਖਾਂ ਨੂੰ ਵੀ ਖਬਰ ਮਿਲ ਗਈ ਵੇ ਬਾਹਰ ਤੁਰਕਾਂ ਨੇ ਵਿਸਾਹ ਘਾਤ ਕੀਤਾ, ਸਾਡੇ ਗਏ ਸਿੰਘਾਂ ਨੂੰ ਮਾਰ ਮੁਕਾਇਆ, ਤੇ ਹੁਣ ਗੜੀ ਦੇ ਵਿੱਚ ਧਾਵਾ ਬੋਲਣ ਲੱਗੇ ਨੇ, ਗੜੀ ਦੇ ਅੰਦਰ ਹੁਣ ਧਾਵਾ ਬੋਲਣ ਲੱਗੇ ਹਨ।
ਸਿੱਖਨ ਨੇ ਪੀ ਭਲੀ ਮਨਾਈ,
ਅੰਦਰ ਸਿੱਖਾਂ ਨੇ ਵੀ ਸ਼ੁਕਰਾਨਾ ਕੀਤਾ ਮਹਾਰਾਜ ਦਾ, ਡਰੇ ਨਹੀਂ ਸਿੱਖ, ਘਬਰਾਏ ਨਹੀਂ, ਉਹਨਾਂ ਨੇ ਸ਼ੁਕਰਾਨਾ ਕੀਤਾ, ਭਲਾ ਮਨਾਇਆ ਗੁਰੂ ਕੇ ਖਾਲਸੇ ਨੇ ਕਿ ਹੁਣ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ, ਸੱਤ ਅੱਠ ਮਹੀਨਿਆਂ ਤੋਂ ਬੈਠੇ ਹਾਂ ਇੱਥੇ ਭੁੱਖੇ ਪਿਆਸੇ, ਇਹ ਵੇਲਾ ਹੁਣ ਨਸੀਬ ਹੋਇਆ। ਸਿੰਘਾਂ ਨੇ ਸ਼ੁਕਰਾਨਾ ਕੀਤਾ ਮਹਾਰਾਜ ਦਾ,
ਸ਼ਹੀਦ ਹੋਣ ਕੀ ਵਿਧੀ ਤਕਾਈ,
ਭਲਾ ਮਨਾਇਆ ਸਿੰਘਾਂ ਨੇ ਵੀ ਸ਼ਹੀਦੀ ਪਾਉਣ ਦਾ ਵੇਲਾ ਨੇੜੇ ਆ ਚੁੱਕਾ ਹੈ। ਬਾਹਰ ਗਏ ਸਿੰਘ ਉਹ ਤਾਂ ਗੁਰੂ ਦੀ ਗੋਦ ਵਿੱਚ ਜਾ ਬਰਾਜੇ ਨੇ, ਹੁਣ ਸਾਨੂੰ ਵੀ ਮੌਕਾ ਮਿਲਿਆ, ਸ਼ਹੀਦੀ ਪਾਉਣ ਦਾ ਵੇਲਾ ਨੇੜੇ ਆਇਆ।
ਦੋਹਰਾ ਹੋਵੋ ਸ਼ਹੀਦ ਬੰਦੇ ਅੱਗੇ ਬੈ ਭੂਖੇ ਕਾਏ ਮਰਾਏ।
ਸਾਰੇ ਸਿੰਘ ਗੜੀ ਦੇ ਅੰਦਰ ਵਿਚਾਰ ਕਰ ਰਹੇ ਨੇ, ਖਾਲਸਾ ਜੀ ਇੱਥੇ ਭੁੱਖੇ ਰਹਿ ਕੇ ਮਰਨ ਨਾਲੋਂ ਹੁਣ ਤਾਂ ਇਹਨਾਂ ਤੁਰਕਾਂ ਦਾ ਮੁਕਾਬਲਾ ਕਰੀਏ, ਇਹਨਾਂ ਤੁਰਕਾਂ ਦੇ ਨਾਲ ਲੜ ਮਰ ਕੇ ਦਸਾਂ ਦਸਾਂ ਨੂੰ ਲੈ ਕਰਕੇ ਮਰੀਏ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਆਪਾਂ ਸ਼ਹੀਦ ਹੋਈਏ।
ਫੜ ਤਲਵਾਰ ਨੂੰ ਹੋਏ ਖੜੇ ਬੂਹੇ ਦਏ ਖੁਲਾਏ,
ਸਿੰਘ ਅੰਦਰ ਆਪਣੀਆਂ ਭਗੋਤੀਆਂ ਆਪਣੀਆਂ ਤੇਗਾਂ ਤਲਵਾਰਾਂ ਲੈ ਕਰਕੇ ਖੜੇ ਹੋ ਗਏ ਨੇ, ਤਿਆਰ ਬਰ ਤਿਆਰ ਹੋਏ ਨੇ ਸਿੰਘ ਵੀ ਕੋਈ ਗੱਲ ਨਹੀਂ ਆਣ ਦੋ ਇਹਨਾਂ ਨੂੰ। ਇੱਧਰ ਤੁਰਕਾਂ ਨੇ ਗੜੀ ਦੇ ਬੂਹੇ ਖੋਲੇ ਨੇ, ਮਾਰ ਮਾਰ ਕੇ ਦਰਖਤਾਂ ਦੇ ਮੁੱਢ ਇਹਨਾਂ ਤੁਰਕਾਂ ਨੇ ਗੜੀ ਦੇ ਦਰਵਾਜ਼ੇ ਭੰਨ ਦਿੱਤੇ ਖੋਲ ਦਿੱਤੇ।
ਜੋ ਭਾਈ ਘੋੜੇ ਚੜ ਚੜ ਤੁਰਕ ਬਹੁ ਆਏ,
ਤੁਰਕਾਂ ਦੇ ਮਨ ਦੇ ਵਿੱਚ ਤਾਂ ਲੁੱਟ ਦਾ ਖਿਆਲ ਸੀ ਵੀ ਅੰਦਰ ਖੋਰੇ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਪਿਆ, ਉਹ ਤਾਂ ਲੁੱਟ ਮਾਰ ਦੇ ਹਿਸਾਬ ਦੇ ਨਾਲ ਆ ਰਹੇ ਨੇ ਤੇ ਇੱਕ ਤੋਂ ਇੱਕ ਝੜੰਦੀਆਂ ਇੱਕ ਤੋਂ ਇੱਕ ਵੱਧ ਕੇ ਚੜ ਕਰਕੇ ਆ ਰਹੇ ਨੇ ਘੋੜੇ ਭਜਾ ਕੇ ਵੀ ਛੇਤੀ ਨਾਲ ਜਾਈਏ ਖਜ਼ਾਨੇ ਦੇ ਉੱਪਰ ਕਬਜ਼ਾ ਕਰੀਏ, ਖਜ਼ਾਨਾ ਮੈਂ ਲੁੱਟਾ ਧਨ ਦੌਲਤ ਹੀਰੇ ਜਵਾਹਰਾਤ, ਤੁਰਕ ਚੜ ਕੇ ਆ ਰਹੇ ਹਨ।
ਮੋਹਰੇ ਚੈ ਪਿਆਦੇ ਜਾਏ
ਤੇ ਅੱਗੇ ਘੋੜ ਸਵਾਰ ਨੇ ਉਹਨਾਂ ਤੋਂ ਅੱਗੇ ਅੱਗੇ ਪਿਆਦੇ ਭੱਜ ਰਹੇ ਨੇ, ਪਿਆਦੇ ਕਹਿੰਦੇ ਨੇ ਪੈਦਲ ਸੈਨਿਕਾਂ ਨੂੰ ਜਿਹੜੇ ਪੈਦਲ ਹੀ ਭੱਜੇ ਜਾਂਦੇ ਪੈਦਲ ਲੜਦੇ ਨੇ, ਤੇ ਪੈਦਲ ਸੈਨਿਕ ਉਹਨਾਂ ਤੋਂ ਵੱਧ ਕਾਲੇ ਨੇ, ਉਹ ਕਹਿੰਦੇ ਅਸੀਂ ਪਹਿਲਾਂ ਚਲੇ ਜਾਈਏ ਖਜ਼ਾਨੇ ਉੱਪਰ, ਸਾਡਾ ਹੱਥ ਪਵੇ ਅਸੀਂ ਕਬਜ਼ਾ ਕਰੀਏ ਖਜ਼ਾਨੇ ਉੱਪਰ।
ਕਹੇ ਮਾਲ ਬੋ ਬੰਦੇ ਪਾਏ,
ਸਾਰੇ ਗੱਲਾਂ ਕਰਦੇ ਨੇ ਬਾਬਾ ਜੀ ਨੇ ਬੜਾ ਖਜ਼ਾਨਾ ਸਾਂਭਿਆ ਹੋਇਆ, ਹੀਰੇ ਜਵਾਹਰਾਤ ਪਤਾ ਨਹੀਂ ਕੀ ਕੁਝ ਉਹਨਾਂ ਨੇ ਹਥਿਆਇਆ ਹੋਣਾ, ਗੜੀ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਅਸ਼ਰਫੀਆਂ ਕਿੰਨੇ ਕੁ ਦਿਨਾਰ ਕਿੰਨੇ ਕੁ ਰਜਤਪਣ ਸਾਨੂੰ ਲੱਭਣੇ ਨੇ, ਇਸ ਲੁੱਟ ਦੇ ਕਾਰਨ ਸਾਰੇ ਅੰਦਰ ਨੂੰ ਭੱਜਣ ਲੱਗੇ।
ਲਿਓ ਗੋਸੋ ਜੋ ਪਹਿਲੇ ਜਾਏ,
ਕਹਿਣ ਲੱਗੇ ਉਹੀ ਲਵੇਗਾ ਜਿਹੜਾ ਪਹਿਲਾਂ ਵੜੇਗਾ ਗੜੀ ਦੇ ਅੰਦਰ, ਇਹ ਤਾਂ ਪਤਾ ਨਹੀਂ ਕਿ ਅੰਦਰ ਸਿੰਘ ਖੜੇ ਨੇ ਸਵਾਗਤ ਕਰਨ ਲਈ ਆਓ ਭਗਤ ਕਰਨ ਲਈ, ਇਹ ਤਾਂ ਪਤਾ ਨਹੀਂ ਉਹਨਾਂ ਦੇ ਮਨ ਚ ਖਿਆਲ ਹੈ ਕਿ ਸਿੰਘ ਤਾਂ ਅੱਧੇ ਮਰੇ ਪਏ ਨੇ, ਅੰਦਰ ਬਿਮਾਰੀਆਂ ਲੱਗੀਆਂ ਸਿੰਘਾਂ ਨੂੰ, ਅੰਦਰ ਘੋੜੇ ਮਰੇ ਨੇ ਬਲਦ ਮਰੇ ਪਏ ਨੇ, ਤੇ ਉਹਨਾਂ ਮਰੀਆਂ ਹੋਈਆਂ ਲਾਸ਼ਾਂ ਦੇ ਵਿੱਚੋਂ ਮੱਖੀਆਂ ਪਿਣਪਣਾ ਰਹੀਆਂ, ਬਿਮਾਰੀਆਂ ਆ ਰਹੀਆਂ ਨੇ, ਕਿਸੇ ਨੂੰ ਦਸਤ ਲੱਗੇ ਹੋਣੇ, ਕਿਸੇ ਨੂੰ ਪੇਚਸ, ਇਸ ਪ੍ਰਕਾਰ ਕਿਸੇ ਨੂੰ ਹੈਜਾ ਹੋਇਆ ਹੋਣਾ, ਸਿੰਘ ਤਾਂ ਅੱਧੇ ਮਰੇ ਪਏ ਹੋਣੇ, ਤੇ ਆਪਾਂ ਦਾ ਸਿੱਧਾ ਜਾ ਕੇ ਖਜ਼ਾਨੇ ਉੱਪਰ ਕਬਜ਼ਾ ਕਰਨਾ, ਸਿੰਘ ਸਾਡੇ ਮੁਕਾਬਲੇ ਥੋੜ੍ਹੀ ਲੜ ਸਕਦੇ ਨੇ, ਇਸ ਪ੍ਰਕਾਰ ਸੋਚਦੇ ਹੋਏ ਇਹ ਤੁਰਕ ਗੜੀ ਨੂੰ ਭੱਜ ਰਹੇ ਨੇ, ਅੱਗੇ ਅੱਗੇ ਘੋੜ ਸਵਾਰ ਉਸ ਤੋਂ ਅੱਗੇ ਪਿਆਦੇ ਭੱਜਦੇ ਹਨ।
ਉਸ ਤੇ ਆਗੇ ਓਏ ਚਾਹੇ ਦੌੜੇ,
ਇੱਕ ਭੱਜ ਰਿਹਾ ਉਹ ਤੋਂ ਕਹਿੰਦਾ ਤੂੰ ਪਿੱਛੇ ਹੋ ਮੈਨੂੰ ਜਾਣ ਦੇ ਤੂੰ ਬਾਅਦ ਚ ਆਈ, ਉਹ ਘੋੜਾ ਭਜਾ ਕੇ ਉਸ ਤੋਂ ਅੱਗੇ ਭੱਜਣ ਦੀ ਕੋਸ਼ਿਸ਼ ਕਰਦਾ।
ਘੋੜਨ ਉੱਪਰ ਚੜਾਵੇ ਘੋੜੇ,
ਜਦੋਂ ਦਰਵਾਜ਼ੇ ਖੁੱਲੇ ਗੜੀ ਦੇ ਇੱਕ ਪ੍ਰਕਾਰ ਹੱਲਾ ਕੀਤਾ ਭੱਜ ਕੇ ਤੇ ਘੋੜਿਆਂ ਦੇ ਉੱਪਰ ਘੋੜੇ ਚੜ ਗਏ, ਘਮਾਸਾਨ ਪੈ ਗਿਆ ਉੱਥੇ ਗੜੀ ਦੇ ਦਰਵਾਜ਼ੇ ਉੱਪਰ ਹੀ ਤੁਰਕਾਂ ਦੇ ਵਿੱਚ ਆਪਸ ਵਿੱਚ ਹੀ ਪੈਦਲ ਸੈਨਿਕਾਂ ਦੇ ਵਿੱਚ ਘੋੜੇ ਵੱਜਣ ਲੱਗੇ ਨੇ, ਤੇ ਪਿੱਛੋਂ ਜਿਹੜਾ ਘੋੜਾ ਆ ਰਿਹਾ ਦੂਜੇ ਘੋੜੇ ਚ ਆਣ ਕੇ ਵੱਜਦਾ।
ਆਪਨ ਸੋ ਆਪੇ ਭਿੜ ਪਰੇ,
ਆਪਸ ਦੇ ਵਿੱਚ ਹੀ ਭਿੜੀ ਜਾਂਦੇ ਨੇ ਲੁੱਟ ਦੇ ਕਾਰਨ ਵੀ ਅਸੀਂ ਲੁੱਟ ਹਥਿਆਵਾਂਗੇ ਅੰਦਰ ਜਾ ਕੇ ਖਜ਼ਾਨਾ ਲਵਾਂਗੇ, ਤੇ ਆਪਸ ਦੇ ਵਿੱਚ ਹੀ ਸਿਰ ਭਿੜਨ ਲੱਗੇ ਨੇ ਤੁਰਕਾਂ ਦੇ, ਘੋੜਿਆਂ ਦੇ ਵਿੱਚ ਘੋੜੇ ਵੱਜ ਕੇ ਡਿੱਗਣ ਲੱਗੇ ਹਨ।
ਪਗਲਨ ਪਰ ਪਿਛਲਨ ਪਗ ਧਰੇ,
ਅੱਗੇ ਵਾਲੇ ਭੱਜੇ ਜਾਂਦੇ ਨੇ ਪਿੱਛੇ ਵਾਲੇ ਹੋਰ ਤੇਜ਼ੀ ਦੇ ਨਾਲ ਆ ਕੇ ਉਹਨਾਂ ਦੇ ਵਿੱਚ ਜਾ ਜਾ ਵੱਜਦੇ ਹਨ।
ਗਰਦੋਂ ਧੂਓ ਪਇਓ ਅੰਧੇਰੋ,
ਗੜੀ ਦੇ ਦਰਵਾਜ਼ੇ ਤੇ ਹੀ ਬੜੀ ਗਰਦ ਉੱਠ ਗਈ, ਘੋੜਿਆਂ ਦੀਆਂ ਟਾਪਾਂ ਦੇ ਨਾਲ ਬੜਾ ਗਰਦਾ ਉੱਠਦਾ ਉੱਠ ਉੱਠ ਕੇ ਆਕਾਸ਼ ਵੱਲ ਪੈਂਦਾ, ਬੜੀ ਮਿੱਟੀ ਉੱਡਦੀ ਹੈ ਤੇ ਗਰਦ ਉੱਡ ਰਿਹਾ ਹੈ ਆਕਾਸ਼ ਵਿੱਚ।
ਚਾਰ ਤਰਫ ਤੇ ਉਨ ਗੜ ਘੇਰੋ,
ਚਾਰੇ ਪਾਸਿਆਂ ਤੋਂ ਤੁਰਕਾਂ ਨੇ ਗੜੀ ਨੂੰ ਘੇਰਾ ਪਾ ਲਿਆ, ਚਾਰੇ ਪਾਸਿਆਂ ਤੋਂ ਘੇਰਾ ਪਾ ਕੇ ਖੜੇ ਹੋ ਗਏ, ਕੋਈ ਪੌੜੀਆਂ ਲਾ ਰਿਹਾ ਤੇ ਕੋਈ ਤੋਪਾਂ ਤਿਆਰ ਕਰ ਰਿਹਾ, ਗੋਲੇ ਭਰ ਰਿਹਾ ਤੋਪਾਂ ਦੇ ਵਿੱਚ, ਕੋਈ ਗੜੀ ਦੇ ਦਰਵਾਜ਼ੇ ਦੇ ਅੰਦਰੋਂ ਭੱਜਿਆ ਆ ਰਿਹਾ ਹੈ।
4 ਲੱਖ ਕਹੇ ਤੁਰਕ ਜੀ ਜੰਤ,
ਤੁਰਕ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਹਨ, ਗਿਣਤੀ ਦੇ ਵਿੱਚ ਬੇਸ਼ੁਮਾਰ ਤੁਰਕਾਂ ਦੀਆਂ ਫੌਜਾਂ ਤੁਰਕਾਂ ਦੀਆਂ ਸੈਨਾ ਹੈ,
ਹਜ਼ਾਰ ਚਾਰ ਬੰਦੇ ਸਿਰ ਤੰਤ,
ਗੜੀ ਦੇ ਅੰਦਰ ਸਿੰਘ ਗਿਣਤੀ ਦੇ ਥੋੜੇ ਹਨ, ਸਿਰਫ ਚਾਰ ਕ ਹਜ਼ਾਰ ਸਿੰਘ ਗੜੀ ਦੇ ਅੰਦਰ ਤਾਇਨਾਤ ਹਨ,
ਭੁੱਖੇ ਮਰੇ ਉਹ ਸੋਏ ਨਾਏ,
ਸਿੰਘ ਭੁੱਖ ਦੇ ਨਾਲ ਵਿਆਕੁਲ ਨੇ, ਭੁੱਖ ਦੇ ਨਾਲ ਇੰਨੇ ਕੁ ਵਿਆਕੁਲ ਨੇ ਕਿ ਆਪਣੇ ਢਿੱਡਾਂ ਨੂੰ ਬੜਾ ਨੂੜ ਕੇ ਕਮਰ ਕੱਸੇ ਬੜੇ ਘੁੱਟ ਕੇ ਬੰਨੇ ਹੋਏ ਨੇ ਵੀ ਭੁੱਖ ਨਾ ਲੱਗੇ, ਢਿੱਡ ਨੂੰ ਇਸ ਪ੍ਰਕਾਰ ਜੁਲਕਾ ਦਿੰਦੇ ਨੇ। ਭੁੱਖ ਦੇ ਨਾਲ ਵਿਆਕੁਲ ਨੇ, ਅੰਨ ਦਾ ਇੱਕ ਦਾਣਾ ਨਹੀਂ ਗਿਆ, ਇੱਕ ਦੂਜੇ ਸਿੰਘ ਵੱਲ ਵੇਖਦੇ ਨੇ, ਬੜੇ ਵਿਆਕੁਲ ਨੇ ਭੁੱਖ ਦੇ ਨਾਲ।
ਹੋਤੋ ਨਾ ਉਜਰ ਉਹਨੇ ਤਨ ਮਾਏ,
ਉਹਨਾਂ ਦੇ ਢਿੱਡ ਦੇ ਵਿੱਚ ਕਈ ਮਹੀਨਿਆਂ ਤੋਂ ਇੱਕ ਦਾਣਾ ਤੱਕ ਨਹੀਂ ਗਿਆ, ਅੰਨ ਦਾ ਇੱਕ ਦਾਣਾ ਤੱਕ ਨਹੀਂ ਇਹਨਾਂ ਤੁਰਕਾਂ ਨੇ ਜਾਣ ਦਿੱਤਾ ਪਾਪੀਆਂ ਨੇ।
ਪਰ ਤਤ ਛਿਨ ਕੁਛ ਹਿੰਮਤ ਆਈ,
ਜਿਹੜੇ ਅੱਧ ਮਰੇ ਸਿੱਖ ਪਏ ਹੋਏ ਸਨ ਨਾ ਧਰਤੀ ਦੇ ਉੱਪਰ, ਭੁੱਖ ਦੇ ਨਾਲ ਵਿਆਕੁਲ ਸਨ, ਜਦੋਂ ਪਤਾ ਲੱਗਾ ਤੁਰਕਾਂ ਨੇ ਹਮਲਾ ਕਰ ਦਿੱਤਾ, ਪਤਾ ਨਹੀਂ ਕਿਹੜੀ ਸ਼ਕਤੀ ਮਹਾਰਾਜ ਦੀ ਉੱਥੇ ਵਾਪਰੀ, ਸਿੰਘ ਉਸੇ ਵੇਲੇ ਤਿਆਰ ਵਰ ਤਿਆਰ ਹੋ ਗਏ। ਤਤ ਛਿਨ ਉਸੇ ਵੇਲੇ ਸਿੰਘ ਇਕਦਮ ਤਿਆਰ ਵਰ ਤਿਆਰ ਹੋ ਕੇ ਖੜੇ ਹੋ ਗਏ।
ਕਰਤੇ ਕੀ ਗਤ ਕਿਨੇ ਨਾ ਪਾਈ,
ਕਰਤੇ ਦੀ ਗਤ ਨੂੰ ਕੋਈ ਨਹੀਂ ਜਾਣ ਸਕਦਾ, ਕਰਤੇ ਕੀਮਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ, ਪਰਮਾਤਮਾ ਅਕਾਲ ਪੁਰਖ ਕੀ ਕਰ ਦੇਵੇ ਇਹ ਕੋਈ ਨਹੀਂ ਜਾਣ ਸਕਦਾ। ਨਰ ਚਾਹਤ ਕੁਛ ਔਰ, ਔਰ ਹੈ ਕੀ ਔਰ ਹੈ ਭਈ, ਬੰਦਾ ਸੋਚਦਾ ਕੁਛ ਹੈ ਹੋ ਕੁਝ ਹੋਰ ਜਾਂਦਾ। ਤੁਰਕਾਂ ਨੇ ਤਾਂ ਸੋਚਿਆ ਜੀ ਸਿੰਘ ਮਰੇ ਪਏ ਨੇ ਅੱਧੇ, ਤੇ ਜਾ ਕੇ ਫੜ ਲਵਾਂਗੇ, ਖਜ਼ਾਨਾ ਲੁੱਟਾਂਗੇ ਜਾ ਕੇ, ਇਹ ਨਹੀਂ ਪਤਾ ਕਿ ਸਿੰਘਾਂ ਦੇ ਵਿੱਚ ਸ਼ਕਤੀ ਕਿਹੜੀ ਵਾਪਰ ਰਹੀ ਹੈ। ਉਹ ਸ਼ਕਤੀ ਵਾਪਰ ਰਹੀ ਹੈ ਗੁਰੂ ਕੇ ਖੰਡੇ ਬਾਟੇ ਦੀ, ਗੁਰੂ ਕੇ ਅੰਮ੍ਰਿਤ ਦੀ, ਇੱਕ ਮੁੱਠ ਖਾ ਕੇ ਛੋਲਿਆਂ ਦੀ ਤੇਰੇ ਲੰਗਰਾਂ ਚੋਂ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਪ੍ਰੇਮ ਵਾਲੇ ਤੇਰੇ ਬਾਟੇ ਵਿੱਚੋਂ, ਮਸਤ ਹੋਏ ਹਾਥੀ ਨੂੰ ਢਾਵੇ ਤੇਰਾ ਖਾਲਸਾ, ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ, ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ, ਵੇਖ ਲਓ ਜੇ ਲੋੜ ਪੈ ਜੇ ਕਿਤੇ ਅਜਮਾਵਣੇ ਦੀ, ਹੱਸ ਹੱਸ ਛਾਤੀ ਮੂਹਰੇ ਡਾਹਵੇ ਤੇਰਾ ਖਾਲਸਾ। ਗੁਰੂ ਕੇ ਖਾਲਸੇ ਦੇ ਵਿੱਚ ਗੁਰੂ ਕੇ ਅੰਮ੍ਰਿਤ ਦੀ ਸ਼ਕਤੀ ਵਾਪਰ ਰਹੀ ਹੈ। ਸਿੰਘ ਤਿਆਰ ਵਰ ਤਿਆਰ ਹੋ ਕਰਕੇ ਖੜੇ ਹਨ।
ਦੋਹਰਾ ਉਸ ਤੈ ਆਗੇ ਉਹ ਖੜੇ ਹੋਣ ਸ਼ਹੀਦ ਸ਼ਿਤਾਬ,
ਸਿੰਘਾਂ ਨੂੰ ਇੰਨਾ ਚਾਅ ਸ਼ਹੀਦੀ ਪਾਉਣ ਦਾ, ਕਹਿੰਦੇ ਨੇ ਖਾਲਸਾ ਜੀ ਤੁਸੀਂ ਇਸ ਪਾਸੇ ਰਹੋ, ਦਰਵਾਜ਼ੇ ਦੇ ਅੱਗੇ ਮੈਂ ਜਾਂਦਾ। ਦੂਜਾ ਸਿੰਘ ਕਹਿੰਦਾ ਨਹੀਂ ਭਰਾਵਾ ਮੈਨੂੰ ਅੱਗੇ ਜਾਣ ਦੇ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਸਿੰਘ ਇੱਕ ਦੂਜੇ ਤੋਂ ਵੱਧ ਕਾਹਲੇ ਨੇ ਸ਼ਹੀਦੀਆਂ ਪਾਉਣ ਲਈ।
ਜਿਸ ਹੱਥ ਚੜੇ ਉਹ ਹਥਿਆਰ ਜੋ ਸੋ ਲੈ ਖੜੇ ਉਹ ਸ਼ਿਤਾਬ,
ਸਿੰਘ ਸ਼ਹੀਦੀ ਪਾਉਣ ਲਈ ਕਾਹਲੇ ਹਨ, ਇੱਕ ਤੋਂ ਵੱਧ ਇੱਕ ਖੜੇ ਨੇ, ਉਧਰੋਂ ਉਹ ਲੁੱਟ ਨੂੰ ਆ ਰਹੇ ਨੇ ਕਿ ਅਸੀਂ ਲੁੱਟਾਂਗੇ, ਉਹ ਇੱਕ ਤੋਂ ਵੱਧ ਇੱਕ ਚੜ ਕੇ ਆ ਰਹੇ ਨੇ, ਤੇ ਇੱਧਰ ਸਿੰਘ ਸ਼ਹੀਦੀ ਪਾਉਣ ਵਾਸਤੇ ਇੱਕ ਤੋਂ ਵੱਧ ਚੜ ਰਹੇ ਨੇ, ਉਹ ਲੁੱਟ ਵਾਸਤੇ ਆ ਰਹੇ ਨੇ ਤੇ ਸਿੰਘ ਸ਼ਹੀਦੀ ਵਾਸਤੇ ਖੜੇ ਨੇ। ਕਿਹੋ ਜਿਹਾ ਮੰਜ਼ਰ ਹੈ! ਜੋ ਜੋ ਵੀ ਅੰਦਰ ਹਥਿਆਰ ਸਿੰਘਾਂ ਨੂੰ ਹੱਥ ਲੱਗਾ, ਨੇਜਾ, ਬਰਛਾ, ਟਕੂਆ, ਖੰਜਰ, ਪੇਸ਼ ਕਵਚ, ਉਹੀ ਉਹੀ ਸਿੰਘਾਂ ਨੇ ਹਥਿਆਰ ਆਪਣੇ ਹੱਥਾਂ ਚ ਫੜ ਲਏ।
ਜੋ ਪਈ ਉਧਰੋਂ ਤੁਰਕਨ ਹੱਲੋ ਕੀਓ,
ਉਧਰ ਦੂਜੇ ਪਾਸੇ ਤੁਰਕਾਂ ਨੇ ਹਮਲਾ ਬੋਲ ਦਿੱਤਾ, ਗੜੀ ਦੇ ਅੰਦਰ ਦਾਖਲ ਹੋ ਗਏ ਦਰਵਾਜ਼ੇ ਤੋੜ ਕੇ, ਤੇ ਸਿੰਘਾਂ ਦੇ ਮਨਾਂ ਦੇ ਵਿੱਚ ਸ਼ਤਾਬੀ ਹੈ, ਜਜ਼ਬਾ ਉਹਨਾਂ ਦੇ ਮਨਾਂ ਦੇ ਵਿੱਚ ਸ਼ਹੀਦੀ ਪਾਉਣ ਦਾ।
ਇਤ ਤੈ ਸਿੱਖਨ ਮੋਹਰੋ ਲੀਓ,
ਇੱਧਰ ਸਿੰਘ ਤਿਆਰ ਨੇ ਉਹਨਾਂ ਦਾ ਸਵਾਗਤ ਕਰਨ ਲਈ, ਸਿੰਘ ਤਿਆਰ ਵਰ ਤਿਆਰ ਖੜੇ ਨੇ ਵੀ ਆ ਜਾਓ, ਅਜੇ ਤਾਂ ਸੱਤਾਂ ਮਹੀਨਿਆਂ ਦੇ ਉਡੀਕ ਰਹੇ ਸੀ ਤੁਸੀਂ, ਹੁਣ ਆਏ ਹੋ ਸਿੰਘ ਸਵਾਗਤ ਕਰਨ ਵਾਸਤੇ, ਆਓ ਭਗਤ ਦੇ ਲਈ ਤਿਆਰ ਖੜੇ ਹਨ।
ਤੁਰਕ ਫੌਜ ਟੁੱਕ ਪਈ ਦਰਵਾਜ਼ਨ,
ਤੁਰਕਾਂ ਦੀ ਫੌਜ ਦਰਵਾਜ਼ੇ ਦੇ ਨੇੜੇ ਤੱਕ ਟੁੱਕ ਕੇ ਆਣ ਪਈ ਹੈ।
ਮਾਰ ਮਾਰ ਹੋਆ ਕਰਨ ਵਾਜਨ,
ਤੇ ਮਾਰ ਲੋ ਦੀਆਂ ਆਵਾਜ਼ਾਂ ਕੱਢ ਕੇ ਆਉਂਦੇ ਨੇ, ਮਾਰ ਲੋ ਇਹਨਾਂ ਗੁਰੂ ਕੇ ਸਿੱਖਾਂ ਨੂੰ, ਇਹਨਾਂ ਮਰੀਅਲ ਜੇ ਮਾੜੂਏ ਜੇ ਸਿੰਘਾਂ ਨੂੰ ਮਾਰ ਮਕਾ ਲਵੋ।
ਅਲੀ ਅਲੀ ਉਤ ਤੁਰਕ ਪੁਕਾਰੇ,
ਆਪਣੇ ਅੱਲਾ ਦਾ ਨਾਂ ਲੈਂਦੇ ਨੇ,
या अली करके आउंदे ने, मुहम्मद रसूल अल्लाह बोल बोल के आउंदे हन।
गुरु गुरु इत सिख उचारे,
इधर गुरु के सिंह गुरु के सूरमे हथां दे विच शस्त्र ने, ते जवान दे उपर गुरु का नाम है। धन जीओ तेहको जग मैं मुखते हर, चित मैं युद्ध विचार है। सिंघां ने हथां च भगोतियां फड़ियां, शस्त्र पकड़े, ते मुख दे विच गुरु गुरु जप रहे हन।
आतुरकन टुक शस्त्र चलाए,
आण के नेड़े पै गए ने इन्हां सिंघां दे।
सिख रहे खड़ उस ही थाए,
ते सिंह पैर जमा के लड़न लगे ने हुण, के आलण दो इन्हां तुरकां नूं। जदों तुरक नेड़े आए, सिंह पैर जमा के मुकाबला करन लगे।
भरी बंदूक पी दारू नाले,
सिंघां ने बंदूकां पहलां तैयार करके रखियां होईयां, के दरवाजा खुले सही गड़ी दा, उसे वेले इन्हां नूं मार मारांगे। सिंघां ने अपनियां ज्वाला बमणियां तैयार करके रखियां।
दोए दोए गोली थी रखी डाले,
जदों सिंघां ने बंदूकां दे मूंह खोले, अपनी ज्वाला बमणी काष्ट पिष्टणी सिंघां ने खोली, ते सिंघां दी बंदूक चो निकली गोली एक एक नहीं दो दो दे पठाना दी छाती विचों पार जांदी है।
कयो सिंगन अब देहो दगाए,
सिंह कहंदे खालसा जी छड़ दियो बंदूकां इको वारी, इको वारी राबा खोल दियो इन्हां बंदूकां दे मूहां दा।
इस तो परे वक्त है काए,
इस तो वधिया वेला होर नहीं मिलना, होर कोई चंगा समा नहीं आना, हुणी बंदूकां दे मुंह खोल दियो।
तर कंदे सो दई दगाए,
जिहड़ियां वड्डियां बंदूकां सन, वड्डियां बंदूकां ओह सिंह दूजे दे मोढे ते रख रख के चलाउंदे ने। कई सिंह कल्ला ही एक सिंह वड्डी बंदूक नूं दागदा, जंजैल चलाउंदा गुरु का खालसा, बंदूकां दागदे हन।
एक एक दोए दोए दए गिराए,
जिहदे वी तुरक दे पापी दे मलेश दे गुरु के सिंह दी गोली वजदी है, ओह उसे वेले पुहाटणी खा के धरती तो थले डिग पैंदा है।
एक को बरम दोए तन बरमे,
इन्नी जोर दे नाल गोली छूंकदी आउंदी है, ते एक दी छाती जो वज के दूजे दे जा वजदी है, इन्नी दब के गोली वजदी गुरु के सिंघां दी।
हाड़ तोड़ सो लंघ गई चरमे,
गोली निकलदी है हड्डियां तोड़दी है, चमड़ी दे विच जाके धस जांदी है इन्हां पठाणां दे।
दोहरा मोहरे आए कर हल्लो, सो बहु दए गिराए,
जेड़ा भी चढ़ के मूहरे आया गुरु के खालसे दे, उन्हां नूं ही सिंघां ने झटका दिता। जिहड़े पहलां वड्डे चढ़ के आ रहे थे ना अगे अगे, वी असीं लुट मार करांगे, खजाने उपर कब्जा करांगे जाके, ते अगों सिंघां ने खजाना दिता उन्हां नूं। केड़ा खजाना? गोलियां दा, भगोतियां दा, तेगां दा। सिंघां ने उन्हां नूं ही झटका दिता।
लोथन पर लोथे गिरी घोड़े तुरत संकाए,
कला छिना दे विच ही लाशां उपर लाशां डिगण लगियां, तुरकां दियां ढेर लगण लगे ने, ते जदों गोली चलदी है बंदूकां दी आवाज तों घोड़े डरदे तुरकां दे, पिछे नूं भजदे ने गोली दी आवाज सुन के।
दोहरा सिंह पिमर नो कै डरे, टोले न दूसर साथ,
सिंह मरनो नहीं सी डर रहे, कला कला सिंह ही खड़िया, दसा दसा ने मुकाबले, दूजे का साथ नहीं सी भाल दे। ते तुरक दूजे नूं कहंदे सी वी तुसी अगे चलो जी, असी पिछों आउने आ, असी तुहाडी राखी करदे आ, पिछों तुहानूं हमला करांगे पिछों आके। पर सिंह कल्ले कल्ले ही खड़े ने, जिथे कोई सिंह खड़े अपने मोर्चे दे उपर पैंतरे दे उपर, सिंह उसे प्रकार पैर जमा के लड़ रहे हन।
जिधर मोहरे कर तुरे मारे उसे सोहात,
सिंह जिधर नूं भी मूंह करदे ने उधर नहीं तुरकां दीआं सफा विछदीआं चलीआं जांदीआं, उधर ही तुरकां दे ढेर लग जांदे लाशां दे।
चौपाई और तरफ की कहे सो गल,
बाहर की वापर रहा गड़ी तो ओ गल सरवण करो। ये तो सी गड़ी दे अंदर दे हालात, जो गड़ी दे अंदर घमासान दा जंग चल रहा, हुण गड़ी दे बाहर की वापर रहा ओ आप जी सरवण करो।
तुरक गए थे जो उत वाले,
जिहड़े तो ਤੁਰਕ ਗੜੀ ਦੇ ਵੱਲ ਚੜ ਚੜ ਕੇ ਆ ਰਹੇ ਹਨ।
ਕਰ ਹੱਲਾ ਸੋ ਵੈ ਧਾਏ,
ਉਹ ਹਮਲਾ ਕਰਕੇ ਇੱਕੋ ਵਾਰੀ ਧਾਵਾ ਬੋਲ ਕੇ ਚੜ ਕੇ ਪੈ ਰਹੇ ਨੇ ਗੜੀ ਦੇ ਆਲੇ ਦੁਆਲੇ।
ਤੇ ਲਲਕਾਰੇ ਉੱਚ ਸੁਣਾਏ,
ਉੱਚੀ ਉੱਚੀ ਲਲਕਾਰੇ ਮਾਰ ਮਾਰ ਗੜੀ ਦੇ ਅੰਦਰ ਆਉਂਦੇ ਹਨ।
ਕੰਧਾਂ ਹੋਤੀ ਸੋ ਤੋਪਨ ਟਾਈ,
ਬਾਹਰ ਤੁਰਕ ਕੀ ਕਰਨੇ ਤੋਪਾਂ ਬੀੜੀਆਂ ਹੋਈਆਂ, ਤੋਪਾਂ ਦੇ ਵਿੱਚ ਗੋਲੇ ਪਾ ਕੇ ਚਲਾਉਂਦੇ ਨੇ, ਤੇ ਗੜੀ ਕੋਈ ਬਹੁਤੀ ਪੱਕੀ ਨਹੀਂ ਹੈ, ਕੱਚੀ ਜੀ ਗੜੀ ਆ, ਕੱਚੀਆਂ ਕੰਧਾਂ ਨੇ ਗੜੀ ਦੀਆਂ। ਤੋਪਾਂ ਦੇ ਗੋਲੇ ਮਾਰ ਕੇ ਉਹਨਾਂ ਨੇ ਇੱਕ ਪਾਸੇ ਤੋਂ ਗੜੀ ਦੀ ਕੰਧ ਡੇਗ ਦਿੱਤੀ, ਗੜੀ ਦੀ ਕੰਧ ਉਹਨਾਂ ਨੇ ਢਾ ਦਿੱਤੀ ਤੋਪਾਂ ਦੇ ਗੋਲੇ ਮਾਰ ਕੇ।
ਦੀਨੇ ਪੀਤੇ ਬੁਰਜ ਗਿਰਾਈ,
ਜਿਹੜੇ ਗੜੀ ਦੇ ਵਿੱਚ ਦੋ ਚਾਰ ਬੁਰਜ ਖੜੇ ਸਨ ਉਹ ਵੀ ਢਾ ਦਿੱਤੇ ਗੋਲੇ ਮਾਰ ਕੇ।
ਦੌੜ ਚੜਨ ਕੋ ਬੋ ਪਇਓ ਰਾਹੋ,
ਭੱਜਲੇ ਸਾਰੇ ਵੀ ਹੁਣ ਤਾਂ ਕੰਧ ਟੁੱਟ ਗਈ, ਰਸਤਾ ਬਣ ਗਿਆ, ਤੇ ਉਸ ਰਸਤੇ ਵੱਲ ਨੂੰ ਕਈ ਤੁਰਕ ਭੱਜੇ ਆ ਰਹੇ ਹਨ।
ਔਰ ਪੌੜੀ ਬੋ ਦਈ ਤਰਾਏ,
ਚਾਰੇ ਪਾਸੇ ਤੋਂ ਘੇਰਾ ਪਿਆ ਹੋਇਆ, ਪਰਲੇ ਪਾਸੇ ਤੋਂ ਜਿਹੜੇ ਤੁਰਕ ਖੜੇ ਨੇ ਉਹ ਕੰਧਾਂ ਦੇ ਉੱਪਰ ਪੌੜੀਆਂ ਲਾ ਲਾ ਆ ਰਹੇ ਨੇ, ਕੰਧਾਂ ਦੇ ਉੱਪਰ ਪੌੜੀਆਂ ਲਾ ਕੇ ਪੌੜੀ ਚੜ੍ਹ ਕੇ ਆਉਂਦੇ ਨੇ ਵੀ ਗਲੀ ਦੇ ਅੰਦਰ ਦਾਖਲ ਹੋ ਕੇ ਮਾਰ ਮਾਰਾਂਗੇ ਇਹਨਾਂ ਸਿੱਖਾਂ ਨੂੰ।
ਇਮ ਕਰ ਕੁਛ ਕਸੋ ਅੰਦਰ ਵੜੇ,
ਇਸ ਪ੍ਰਕਾਰ ਕੋਈ ਦਰਵਾਜ਼ੇ ਦੇ ਰਸਤੇ ਅੰਦਰ ਵੜ ਰਿਹਾ, ਤੇ ਕੋਈ ਜਿੱਥੋਂ ਕੰਧ ਟੁੱਟੀ ਆ ਉਧਰ ਨੂੰ ਅੰਦਰ ਵੜ ਰਿਹਾ, ਤੇ ਕੋਈ ਤੁਰਕ ਪੌੜੀ ਦੇ ਸਹਾਰੇ ਪੌੜੀਆਂ ਚੜ ਚੜ ਕੇ ਅੰਦਰ ਵੜ ਰਹੇ ਹਨ।
ਉਤ ਵੱਲੋਂ ਪਏ ਸਿੱਖ ਪੀ ਖੜੇ,
ਜਿੱਧਰ ਨੂੰ ਇਹ ਪੌੜੀਆਂ ਲਾ ਕੇ ਚੜ ਰਹੇ ਨੇ ਨਾ, ਤੇ ਉਧਰ ਗੁਰੂ ਕਾ ਖਾਲਸਾ ਖੜਿਆ ਉੱਪਰ ਕੰਧਾਂ ਦੇ, ਕੰਧਾਂ ਦੇ ਉੱਪਰ ਗੁਰੂ ਕੇ ਸਿੰਘ ਖੜੇ ਨੇ ਵੀ ਆ ਲੈਣ ਦੋ ਪੌੜੀ ਦੇ ਉੱਪਰ, ਚੜ ਲੈਣ ਦੋ ਇਹਨਾਂ ਨੂੰ ਜਰਾ ਕੁ ਉੱਪਰ, ਅਖੀਰਲੇ ਡੰਡੇ ਨੂੰ ਹੱਥ ਪਾਣ ਦਿਓ ਇਹਨਾਂ ਨੂੰ।
ਕੋਉ ਕਹੇ ਅਬ ਬੰਦੇ ਪੈ ਜਾਓ,
ਕਈ ਸਿੰਘ ਕਹਿੰਦੇ ਨੇ ਵੀ ਹਮਲਾ ਕਰ ਦਿੱਤਾ ਤੁਰਕਾਂ ਨੇ ਚਾਰੋ ਪਾਸੇ ਤੋਂ, ਖਾਲਸਾ ਜੀ ਆਪਾਂ ਨੂੰ ਬਾਬਾ ਜੀ ਨੂੰ ਜਾ ਕੇ ਦੱਸਣਾ ਚਾਹੀਦਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਖਬਰ ਦੇਣੀ ਚਾਹੀਦੀ ਹੈ।
ਕੋਉ ਕਹੇ ਅਬ ਬੇਲਾ ਨਾ,
ਤੇ ਸਿੰਘ ਕਹਿੰਦੇ ਨੇ ਨਹੀਂ ਖਾਲਸਾ ਜੀ ਇਹ ਵੇਲਾ ਨਹੀਂ ਆ, ਹੁਣ ਇਹ ਹੁਣ ਵੇਲਾ ਨਹੀਂ, ਇਹ ਤਾਂ ਲੜਨ ਮਰਨ ਦਾ ਵੇਲਾ, ਤੁਰਕ ਆ ਰਹੇ ਨੇ ਬਥੇਰੇ ਚੜ ਚੜ ਕੇ, ਤੇ ਤੁਰਕਾਂ ਨੂੰ ਮਾਰੀਏ ਜਾਂ ਜਾ ਕੇ ਬਾਬਾ ਜੀ ਨੂੰ ਖਬਰ ਦੇਈਏ, ਇਹ ਬਾਬਾ ਜੀ ਨੂੰ ਖਬਰ ਦੇਣ ਦਾ ਵੇਲਾ ਨਹੀਂ, ਹੁਣ ਤਾਂ ਜੂਝਣ ਦਾ ਵੇਲਾ, ਸ਼ਹੀਦੀਆਂ ਪਾਉਣ ਦਾ ਸਮਾਂ ਹੈ।
ਅਬ ਨਟ ਮਰਨ ਬੰਦੇ ਟਿਗ ਜਾਈਏ,
ਤੇ ਹੁਣ ਭੱਜ ਕੇ ਆਪਾਂ ਪਿੱਛੇ ਜਾਈਏ ਚਵਾਰੇ ਦੇ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਖਬਰ ਦੇਈਏ, ਮਤਾ ਕਿਤੇ ਭੱਜੇ ਜਾਂਦਿਆਂ ਦੇ ਪਿੱਠ ਦੇ ਵਿੱਚ ਗੋਲੀ ਵੱਜ ਗਈ, ਤਾਂ ਉੱਪਰ ਜਾ ਕੇ ਕੀ ਜਵਾਬ ਦੇਵਾਂਗੇ ਮਹਾਰਾਜ ਨੂੰ ਕਿ ਗੁਰੂ ਕੇ ਸਿੰਘ ਨੇ ਪਿੱਠ 'ਚ ਗੋਲੀ ਖਾਧੀ, ਪਿੱਠ 'ਚ ਵਾਰ ਖਾਇਆ, ਹੁਣ ਬਾਬਾ ਜੀ ਨੂੰ ਖਬਰ ਦੇਣ ਦਾ ਸਮਾਂ ਨਹੀਂ, ਹੁਣ ਤਾਂ ਆਪਾਂ ਇੱਥੇ ਹੀ ਲੜ ਮਰ ਕੇ ਸ਼ਹੀਦ ਹੋ ਜਾਈਏ।
ਆਗੇ ਦਰਗਾਹੋਂ ਠੋਰ ਨਾ ਪਾਈਏ,
ਜੇ ਕਿਤੇ ਭੱਜੇ ਜਾਂਦਿਆਂ ਦੇ ਗੋਲੀ ਵੱਜ ਗਈ ਪਿੱਠ ਦੇ ਵਿੱਚ, ਕਿਤੇ ਦਰਗਾਹ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਜਾ ਕਰਕੇ।
ਅਬ ਲੜ ਮਰਨੋ ਵੇਲਾ ਆਹੇ,
ਤਾਂ ਇਹੀ ਵੇਲਾ ਹੈ ਕਿ ਇੱਥੇ ਹੀ ਆਪਾਂ ਲੜੀਏ, ਇਹਨਾਂ ਤੁਰਕਾਂ ਦਾ ਸਾਹਮਣਾ ਕਰੀਏ।
ਕਰਨ ਫਰਿਆਦ ਨਾ ਵੇਲੋ ਆਹੇ,
ਇਹ ਵੇਲਾ ਫਰਿਆਦ ਕਰਨ ਦਾ ਨਹੀਂ ਹੈ, ਬਾਬਾ ਜੀ ਅੱਗੇ ਬੇਨਤੀ ਕਰਨ ਦਾ ਸਮਾਂ ਨਹੀਂ ਹੈ, ਉਹਨਾਂ ਨੂੰ ਸਭ ਕੁਝ ਪਤਾ, ਉਹ ਵੀ ਜਾਣੀ ਜਾਣ ਨੇ, ਉਹਨਾਂ ਨੂੰ ਵੀ ਪਤਾ ਕਿ ਤੁਰਕ ਫਰੇਬੀ ਹਨ, ਮੱਕਾਰ ਨੇ, ਇਹਨਾਂ ਨੇ ਹਮਲਾ ਕਰ ਦਿੱਤਾ, ਇਹ ਵੇਲਾ ਫਰਿਆਦ ਕਰਨ ਦਾ ਨਹੀਂ ਹੈ।
ਜਬ ਖਾਵਿੰਦ ਪਰ ਪਰੇ ਅਪਾਰ,
ਜਦੋਂ ਕਦੇ ਆਪਣੇ ਮਾਲਕ ਦੇ ਉੱਪਰ ਕੋਈ ਭੀੜ ਦਾ ਸਮਾਂ ਆਣ ਪਵੇ, ਜਦੋਂ ਆਪਣੇ ਖਾਵਿੰਦ ਆਪਣੇ ਸਵਾਮੀ ਦੇ ਉੱਪਰ ਕੋਈ ਔਖਾ ਸਮਾਂ ਆਣ ਪਵੇ,
ਨੈ ਮਰਦਨ ਕੀ ਫਰਿਆਦ ਤਬ ਕਾਰ,
ਸੇਵਕ ਦਾ ਇਹ ਕੰਮ ਨਹੀਂ ਜਾ ਕਰਕੇ ਆਪਣੇ ਸਵਾਮੀ ਅੱਗੇ ਫਰਿਆਦ ਕਰੇ ਵੇ ਸਵਾਮੀ ਜੀ ਦੱਸੋ ਕੀ ਕਰਾਂ, ਉਸ ਵੇਲੇ ਸੇਵਕ ਦਾ ਇਹ ਫਰਜ਼ ਹੈ ਕਿ ਜਿਹੜੀ ਮੁਸੀਬਤ ਆ ਰਹੀ ਹੈ ਉਸਨੂੰ ਆਪਣੇ ਪਿੰਡੇ ਦੇ ਉੱਪਰ ਝੱਲੇ, ਆਪਣੇ ਪਿੰਡੇ ਦੇ ਉੱਪਰ ਸਹਾਰੇ, ਇਹ ਮਰਦ ਦਾ ਕੰਮ ਨਹੀਂ ਹੈ ਕਿ ਜਾ ਕਰਕੇ ਪਿੱਛੇ ਫਰਿਆਦ ਕਰੇ ਵੀ ਦੱਸੋ ਜੀ ਹੁਣ ਕੀ ਕਰਾਂ, ਇਹ ਕੰਮ ਨਹੀਂ ਹੈ ਮਰਦ ਦਾ, ਮਰਦ ਦਾ ਕੰਮ ਹੈ ਕਿ ਸਾਹਮਣੇ ਜੂਝੇ ਮੁਸੀਬਤ ਦਾ ਸਾਹਮਣਾ ਕਰੇ।
ਜੋ ਖਾਵਿੰਦ ਕੀ ਜਗਾ ਸੋ ਮਰੀਏ,
ਇਹ ਹੁਣ ਨੀਤੀ ਬਣਦੀ ਹੈ ਕਿ ਆਪਾਂ ਆਪਣੇ ਮਾਲਕ ਤੋਂ ਪਹਿਲਾਂ ਸ਼ਹੀਦ ਹੋਈਏ, ਆਪਣੇ ਸਵਾਮੀ ਤੋਂ ਆਪਣੇ ਖਾਵਿੰਦ ਤੋਂ ਪਹਿਲਾਂ ਆਪਾਂ ਮਰ ਜਾਈਏ।
ਬਹੁਤ ਦਰਸ ਸੋ ਖਸਮ ਗੈ ਭਰੀਏ,
ਤੇ ਖਸਮ ਦੀ ਖੁਸ਼ੀਆਂ ਲਈਏ ਆਪਣੇ ਮਾਲਕ ਦੀਆਂ, ਆਪਣੇ ਜਥੇਦਾਰ ਦੀਆਂ, ਆਪਣੇ ਸਵਾਮੀ ਤੋਂ ਪਹਿਲਾਂ ਸ਼ਹੀਦ ਹੋਈਏ। ਜਿਸ ਪਿਆਰੇ ਸੇ ਉਹ ਨੇਹ ਤਿਸ ਆਗੈ ਮਰ ਚੱਲੀਏ, ਆਪਣੇ ਪਿਆਰੇ ਤੋਂ ਪਹਿਲਾਂ ਆਪਾਂ ਸ਼ਹੀਦੀਆਂ ਪਾਈਏ।
ਦੋਹਰਾ ਅਬ ਲੜ ਮਰਨੋ ਕਾਮ ਹੈ, ਫਰਿਆਦ ਕਾਮ ਅਬ ਨਾਏ।
ਤੁਰਕ ਅੰਦਰ ਤੱਕ ਆ ਗਏ ਨੇ ਗੜੀ ਦੇ ਵਿੱਚ, ਘਮਾਸਾਨ ਦਾ ਜੰਗ ਮਤ ਰਿਹਾ। ਹੁਣ ਸਮਾਂ ਨੇ ਕਿ ਪਿੱਛੇ ਜਾ ਕਰਕੇ ਫਰਿਆਦੀ ਬਣੀਏ, ਬਾਬਾ ਜੀ ਨੂੰ ਜਾ ਕੇ ਬੇਨਤੀਆਂ ਕਰੀਏ ਕਿ ਜੀ ਕੀ ਕਰੀਏ, ਹੁਣ ਤੁਰਕ ਆ ਗਏ ਨੇ, ਹੁਣ ਸਮਾਂ ਨਹੀਂ, ਹੁਣ ਸਮਾਂ ਕਿ ਇਹਨਾਂ ਤੁਰਕਾਂ ਦਾ ਮੁਕਾਬਲਾ ਕਰੀਏ, ਸਾਹਮਣਾ ਕਰੀਏ।
ਅਬ ਤੇਰਾ ਸੋ ਜੀਵ ਤੋ ਫਿਰ ਫਰਿਆਦੈ ਜਾਹੇ।
ਹਾਂ, ਜੇ ਆਪਾਂ ਕਿਤੇ ਜਿਉਂਦੇ ਰਹੇ ਫਿਰ ਜਾ ਕਰਕੇ ਫਰਿਆਦ ਕਰ ਲਵਾਂਗੇ, ਬੇਨਤੀ ਕਰ ਲਵਾਂਗੇ, ਪਰ ਹੁਣ ਤਾਂ ਸਮਾਂ ਇਹੀ ਹੈ ਕਿ ਇੱਥੇ ਲੜ ਮਰੀਏ। ਵਕਤ ਵਿਚਾਰੇ ਸੋ ਬੰਦਾ ਹੋਏ, ਹੁਣ ਸਮਾਂ ਇਹੀ ਹੈ ਕਿ ਆਪਾਂ ਜੂਝੀਏ, ਇਹਨਾਂ ਤੁਰਕੜਿਆਂ ਦਾ ਮੁਕਾਬਲਾ ਕਰੀਏ, ਤੁੰਬੇ ਖਾਣੇ ਪਠਾਣਾ ਦਾ।
ਸਿੱਖਣ ਹਿੰਮਤ ਕਰ ਤਬੇ ਵੜੇ ਸੋਲੀ ਨੇ ਮਾਰ।
ਸਿੰਘ ਉਸੇ ਤਰ੍ਹਾਂ ਫਿਰ ਪੈਂਤਰਿਆਂ ਦੇ ਉੱਪਰ ਖੜੇ ਹੋ ਗਏ, ਪੈਰ ਜਮਾ ਕੇ ਖੜੇ ਹੋ ਗਏ। ਠੀਕ ਹੈ ਖਾਲਸਾ ਜੀ, ਸੱਤ ਬਚਨ ਜੋ ਆਪ ਜੀ ਨੇ ਆਖਿਆ ਵਾਜਬ ਹੈ। ਆਣ ਦਿਓ ਇਹਨਾਂ ਫਿਰ ਤੁਰਕਾਂ ਨੂੰ। ਤੁਰਕਾਂ ਦੇ ਨਾਲ ਸਿੰਘ ਅੱਡਾ ਲੈਣ ਲੱਗੇ ਹਨ।
ਹੋਰ ਹੋਰ ਜੋ ਚੜੇ ਤਿੰਨ ਕੋ ਸੁਨੋ ਹਵਾਰੇ।
ਹੋਰ ਵੀ ਜਿਹੜੇ ਚੜ ਕੇ ਆ ਰਹੇ ਨੇ ਤੁਰਕ, ਉਹਨਾਂ ਦਾ ਹਵਾਲ ਸੁਣੋ ਕਿ ਕੀ ਵਾਪਰਿਆ ਉੱਥੇ।
ਜੋ ਪਈ ਤਰ ਪੋੜੀ ਕੰਦਨ ਹੱਥ ਪਾਏ।
ਜਿਹੜਾ ਜਿਹੜਾ ਵੀ ਪੌੜੀਆਂ ਲਾ ਕੇ ਚੜ ਕੇ ਆ ਰਿਹਾ ਸੀ ਨਾ ਤੁਰਕ, ਇੱਕ ਪਾਸੇ ਤੋਂ ਪੌੜੀਆਂ ਲਾ ਕੇ ਗੜੀ ਦੀ ਕੰਧਾਂ ਨੂੰ ਜਿਹੜੇ ਚੜ ਕੇ ਆ ਰਹੇ ਹਨ,
ਅੱਗਿਓ ਉਨ ਦੇ ਹੱਥ ਕਟਾਏ।
ਸਿੰਘ ਅੱਗੋਂ ਸਵਾਗਤ ਕਰਨ ਲਈ ਤਿਆਰ ਖੜੇ ਸਨ, ਜਦੋਂ ਅਖੀਰਲੇ ਡੰਡੇ ਦੇ ਉੱਪਰ ਹੱਥ ਪਾਇਆ, ਗੜੀ ਦੀ ਕੰਧ ਨੂੰ ਉੱਪਰ ਹੱਥ ਪਾਇਆ, ਸਿੰਘਾਂ ਨੇ ਉਸੇ ਵੇਲੇ ਉਹਨਾਂ ਦੇ ਹੱਥ ਕੱਟ ਦਿੱਤੇ, ਉਸੇ ਵੇਲੇ ਮਾਰ ਕੇ ਧੋਣ ਦੇ ਉੱਪਰ ਤੇਗ ਉਹਨਾਂ ਦੀ ਧੋਣ ਲਾ ਦਿੱਤੀ।
ਉੱਪਰੋਂ ਗਿਰ ਗਿਰ ਭੂਮੇ ਪੜੇ।
ਜਿਹੜਾ ਪੌੜੀ ਦੇ ਉੱਪਰ ਚੜ ਕੇ ਆ ਰਿਹਾ ਸਿੰਘਾਂ ਨੇ ਝਟਕਾ ਦਿੱਤਾ, ਤੇ ਉਹ ਥੱਲੇ ਜਾ ਕਰਕੇ ਡਿੱਗਦਾ ਤੁਰਕ, ਤੇ ਜਿਹੜੇ ਥੱਲੇ ਤੋਂ ਹੋਰ ਚੜ ਕੇ ਆ ਰਹੇ ਨੇ ਪੌੜੀਆਂ ਦੇ ਉੱਪਰ, ਉਹਨਾਂ ਦੇ ਉੱਪਰ ਤੁਰਕ ਦੀ ਲਾਸ਼ ਡਿੱਗਦੀ, ਉਹ ਥੱਲੇ ਹੀ ਦੱਬੇ ਜਾਂਦੇ ਨੇ, ਉਹ ਥੱਲੇ ਹੀ ਮਾਰੇ ਜਾਂਦੇ ਹਨ।
ਉਨ ਕੀ ਸੁਣੋ ਜੋ ਬਾਹਰ ਖੜੇ।
ਉਹਨਾਂ ਦੀ ਵਾਰਤਾ ਸੁਣੋ ਜਿਹੜੇ ਬਾਹਰ ਖੜੇ ਨੇ, ਜਿਹੜੇ ਬਾਹਰੋਂ ਲੜ ਰਹੇ ਹਨ।
ਕਰ ਕਰ ਤੁਮਨ ਦਰਵਾਜ਼ਨ ਆਏ।
ਤੁਮਨ ਬਣਾ ਕੇ, ਟੋਲੇ ਬਣਾ ਕੇ, ਝੁੰਡਾਂ ਦੇ ਝੁੰਡ ਤੁਰਕਾਂ ਦੇ ਗੜੀ ਵੱਲ ਨੂੰ ਆ ਰਹੇ ਹਨ।
ਦੌੜ ਮੁੜੇ ਕੱਛ ਅੱਗਿਓਂ ਸੰਕਾਏ।
ਬੜੀ ਤੇਜ਼ੀ ਦੇ ਨਾਲ ਦੌੜ ਕੇ ਆ ਰਹੇ ਨੇ ਵੀ ਖਜ਼ਾਨੇ ਉੱਪਰ ਹਮਲਾ ਕਰਾਂਗੇ, ਜਾ ਕੇ ਮਾਰ ਲਵਾਂਗੇ ਸਿੱਖਾਂ ਨੂੰ। ਪਰ ਜਦੋਂ ਅੱਗੋਂ ਸਿੰਘਾਂ ਨੇ ਸਵਾਗਤ ਕੀਤਾ, ਅੱਗੋਂ ਜਦੋਂ ਸਿੰਘਾਂ ਨੇ ਪ੍ਰਸ਼ਾਦ ਛਕਾਇਆ, ਫਿਰ ਪਿੱਛੇ ਨੂੰ ਮੁੜਦੇ ਨੇ ਮੂੰਹ ਦੀ ਖਾ ਕੇ, ਫਿਰ ਪਿੱਛੇ ਨੂੰ ਭੱਜਦੇ ਨੇ ਵੀ ਯਾ ਅੱਲਾ ਇਹ ਕੀ ਹੋ ਗਿਆ, ਇਹ ਕੀ ਵਾਪਰ ਗਿਆ, ਕੀ ਭਾਣਾ ਹੋ ਗਿਆ।
ਅੱਗਿਓਂ ਗੋਲੀ ਛੁੱਟਤ ਬੰਦੂਕ ਤੇ।
ਅੱਗੋਂ ਜਿਹੜੇ ਸਿੰਘ ਖੜੇ ਨੇ ਤਿਆਰ ਵਰ ਤਿਆਰ, ਉਹਨਾਂ ਨੇ ਸਵਾਗਤ ਕੀਤਾ ਕਿ ਆਓ ਤੁਹਾਨੂੰ ਪਕਵਾਨ ਛਕਾਈਏ। ਸਿੰਘਾਂ ਨੇ ਅੱਗੋਂ ਗੋਲੀਆਂ ਦੇ ਮੂੰਹ ਖੋਲੇ ਹਨ।
ਤੀਰ ਕਮਾਨੋ ਜਾਵੇਂ ਸ਼ੂਕ ਤੇ।
ਸਿੰਘਾਂ ਦੇ ਤੀਰ ਸ਼ੂਕਦੇ ਜਾਂਦੇ ਨੇ ਗੁਰੂ ਕੇ ਖਾਲਸੇ ਦੇ, ਇਹ ਆਉਣੇ ਵਾਲੇ ਤੀਰ ਨੇ ਜਿਹੜੇ ਕਦੇ ਨਾ ਮੁੱਕੇ, ਵੈਰੀ ਦੀ ਛਾਤੀ ਪਾੜ ਕੇ ਲੰਘ ਜਾਂਦੇ ਸੁੱਕੇ, ਗੁਰੂ ਕੇ ਖਾਲਸੇ ਦੇ ਤੀਰ ਸੱਪ ਵਾਂਗੂ ਛੂਕਦੇ ਜਾਂਦੇ ਹਨ।
ਸ਼ਮਸ਼ੇਰ ਨੰਗੀ ਫੜ ਥੋ ਕੋ ਖੜੇ।
ਕੋਈ ਕੋਈ ਸਿੰਘ ਆਪਣੇ ਗਾਤਰੇ ਚੋਂ ਨੰਗੀ ਤੇਗ ਕੱਢ ਕੇ ਖੜਾ ਇਹਨਾਂ ਤੁਰਕਾਂ ਦਾ ਮੁਕਾਬਲਾ ਕਰਦਾ।
ਦੋ ਤੁਰਕ ਕੇ ਮੱਥੇ ਅੜੇ।
ਜਿਹੜਾ ਵੀ ਤੁਰਕ ਅੱਗੇ ਆਉਂਦਾ ਉਹਦੇ ਮੱਥੇ ਦੇ ਉੱਪਰ ਵਾਰ ਵੱਜਦਾ, ਉਹਦੀ ਛਾਤੀ ਦੇ ਉੱਪਰ ਤੇਗ ਵੱਜਦੀ ਗੁਰੂ ਕੇ ਖਾਲਸੇ ਦੀ।
ਦੋ ਤਰਫ ਤੇ ਛਲਕੇ ਚਲੀ।
ਦੋਹਾਂ ਪਾਸਿਆਂ ਤੋਂ ਬੰਦੂਕਾਂ ਛੱਡੀਆਂ। ਤੁਰਕ ਵੀ ਕਿਹੜਾ ਘੱਟ ਸਨ, ਤੁੰਬੇ ਖਾਣੇ ਪਠਾਨ ਗਿਣਤੀ ਦੇ ਵਿੱਚ ਬਹੁਤੇ ਨੇ, ਇਹਨਾਂ ਨੇ ਵੀ ਆਪਣੀਆਂ ਬੰਦੂਕਾਂ ਚਲਾਈਆਂ।
ਮੋਰੇ ਟੋਏ ਟੋਏ ਲੇਵੇਂ ਰਲੀ।
ਇੱਕਦਮ ਝੁੰਡਾਂ ਦੇ ਝੁੰਡ ਬਣਾ ਕੇ ਅੱਗੇ ਨੂੰ ਆਉਂਦੇ ਵੱਧ ਕੇ।
ਤੂੰ ਤੂਰ ਉਹਾਂ ਮਿਲ ਰਹੇ ਹੋ।
ਜਦੋਂ ਬੰਦੂਕਾਂ ਚਲਦੀਆਂ ਬੜਾ ਧੂੰਆਂ ਉੱਠ ਰਿਹਾ, ਧੂਆਂ ਧਾਰ ਹੋ ਗਿਆ ਉਸ ਵੇਲੇ
ਆਪਣ ਪਰਾਇਓ ਸਮਝ ਨਾ ਪਏਓ
ਆਪਣੇ ਪਰਾਏ ਦੀ ਪਛਾਣ ਨਾ ਰਹੀ ਤੁਰਕਾਂ ਨੂੰ ਵੀ ਕਿਹੜਾ ਸਾਡੀ ਸੈਨਾ ਦਾ ਫੌਜੀ ਹੈ ਤੁਰਕਾਂ ਨੂੰ ਆਪਣੇ ਪਰਾਏ ਦੀ ਪਛਾਣ ਨਾ ਰਹੀ
ਦੋ ਤਰਫ ਤੈ ਇੱਕ ਤਰਫ ਪਈ
ਸਿੰਘ ਇਹਨਾਂ ਦੇ ਤੁਰਕਾਂ ਦੇ ਵਿੱਚ ਜਾ ਜਾ ਕੇ ਲੜਦੇ ਨੇ ਸਿੰਘ ਗੜੀ ਤੋਂ ਬਾਹਰ ਨਿਕਲ ਕੇ ਤੁਰਕਾਂ ਦੇ ਝੁੰਡ ਦੇ ਵਿੱਚ ਜਾ ਕੇ ਲੜਦੇ ਨੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਮਿੱਟੀ ਉੱਡਦੀ ਹੈ ਬੰਦੂਕਾਂ ਦੇ ਨਾਲ ਧੂੰਆਂ ਉੱਠਦਾ ਤੇ ਤੁਰਕਾਂ ਨੂੰ ਸਮਝ ਨਹੀਂ ਪੈ ਰਹੀ ਵੀ ਕਿਹੜਾ ਆਪਣਾ ਕਿਹੜਾ ਪਰਾਇਆ ਹਵਾ ਦੇ ਵਿੱਚ ਹੀ ਧੂੰਏ ਦੇ ਵਿੱਚ ਹੀ ਤੁਰਕ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਲੱਗੇ ਨੇ ਚਾਚੇ ਨੂੰ ਭਤੀਜੇ ਨੇ ਕੱਟ ਦਿੱਤਾ ਬਾਪ ਨੇ ਪੁੱਤ ਨੂੰ ਕੱਟ ਦਿੱਤਾ ਮਾਮੇ ਨੇ ਭਾਣਜੇ ਨੂੰ ਮਾਰ ਦਿੱਤਾ ਆਪਸ ਦੇ ਵਿੱਚ ਹੀ ਤੁਰਕ ਇੱਕ ਦੂਜੇ ਨੂੰ ਵੱਢਣ ਲੱਗੇ ਹਨ
ਉਹਾਂ ਪਛਾਣ ਨਾ ਕਿਸ ਕੀ ਰਹੀ
ਆਪਸ ਦੇ ਵਿੱਚ ਪਛਾਣ ਨਹੀਂ ਆਈ ਤੁਰਕਾਂ ਨੂੰ ਵੀ ਕਿਹੜਾ ਸਿੰਘ ਹੈ ਕਿ ਕਿਹੜਾ ਸਾਡਾ ਫੌਜੀ ਹੈ ਆਪਸ ਦੇ ਵਿੱਚ ਕੁਝ ਇਹਨਾਂ ਨੂੰ ਸਮਝ ਨਹੀਂ ਆ ਰਿਹਾ
ਦੋਹਰਾ ਪਿਛਲੇ ਅਗਲਨ ਕੋ ਮਾਰੇ ਕਰੇ ਨਾ ਕੋਈ ਪਛਾਣ
ਬਿਨਾਂ ਕਿਸੇ ਪਛਾਣ ਤੋਂ ਇੱਕ ਦੂਜੇ ਨੂੰ ਕੱਟਣ ਲੱਗੇ ਨੇ ਇੱਕ ਦੂਜੇ ਨੂੰ ਮਾਰਨ ਪੈ ਗਏ ਨੇ ਆਪਣੇ ਪਰਾਏ ਦੀ ਪਛਾਣ ਲਈ ਪਿਛਲਿਆਂ ਨੇ ਅੱਗੇ ਵਾਲਿਆਂ ਨੂੰ ਮਾਰਿਆ ਵੀ ਉਹ ਤੁਸੀਂ ਗੜੀ ਤੋਂ ਵਾਪਸ ਕਿਉਂ ਆ ਰਹੇ ਹੋ ਖਜ਼ਾਨਾ ਨਹੀਂ ਲੁੱਟਣਾ ਖਜ਼ਾਨਾ ਲੁੱਟੋ ਜਾ ਕੇ ਤੁਸੀਂ ਪਿੱਛੇ ਨੂੰ ਮੁੜੇ ਆਉਂਦੇ ਹੋ ਚਲੋ ਅੱਗੇ ਜਾਓ ਖਜ਼ਾਨਾ ਲੁੱਟੋ ਇੱਕ ਦੂਜੇ ਨੂੰ ਮਾਰਨ ਪੈ ਰਹੇ ਹਨ
ਭਾਈਨ ਕੋ ਮਾਰੇ ਭਾਈ ਮੱਚ ਗਿਓ ਕਮਸਾਨ
ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਚੰਡੀ ਦੀ ਵਾਰ ਦਾ ਵਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਸ ਪ੍ਰਕਾਰ ਦੇਵੀ ਦੁਰਗਾ ਆਣ ਕੇ ਲੜੀ ਇਹਨਾਂ ਦੈਂਤਾਂ ਦੇ ਵਿੱਚ ਤੇ ਜਿਹੜੇ ਦੈਂਤ ਸੀ ਉਸ ਵੇਲੇ ਆਪਣਿਆਂ ਨੂੰ ਹੀ ਮਾਰਨ ਲੱਗੇ ਆਪਣੇ ਭਰਾਵਾਂ ਨੂੰ ਦੇਵੀ ਦੁਰਗਾ ਪਲਾਛਿਨਾਂ ਦੇ ਵਿੱਚ ਇੱਥੇ ਗਾਇਬ ਹੋ ਕੇ ਪਲਾਛਿਨਾਂ ਦੇ ਵਿੱਚ ਦੂਜੇ ਪਾਸੇ ਖੜੋ ਜਾਂਦੀ ਸੀ ਤੇ ਆਪਸ ਦੇ ਵਿੱਚ ਹੀ ਦੈਂਤ ਇੱਕ ਦੂਜੇ ਨੂੰ ਮਾਰਨ ਪੈ ਗਏ ਸਨ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਉਸੇ ਤਰ੍ਹਾਂ ਇਹ ਤੁਰਕ ਧੂਏ ਦੇ ਵਿੱਚ ਮਿੱਟੀ ਕੱਟੇ ਦੇ ਵਿੱਚ ਸਮਝ ਨਹੀਂ ਆ ਰਹੀ ਡਰਦੇ ਮਾਰੇ ਇੱਕ ਦੂਜੇ ਨੂੰ ਵੱਢਦੇ ਹਨ
ਜੋ ਪਈ ਲੋਥਨ ਪੈ ਇਮ ਲੋਥੇ ਪਈ
ਲੋਥਾਂ ਦੇ ਉੱਪਰ ਲੋਥਾਂ ਦੇ ਢੇਰ ਲੱਗਣ ਲੱਗੇ ਲਾਸ਼ਾਂ ਦੇ ਉੱਪਰ ਲਾਸ਼ਾਂ ਪੈਣ ਲੱਗੀਆਂ ਸਿੰਘਾਂ ਨੇ ਪਲਾਛਿਨਾਂ ਦੇ ਵਿੱਚ ਕਟਾਵਟ ਕਰਕੇ ਰੱਖ ਦਿੱਤੀ
ਜਨ ਕਿਨ ਕੰਧ ਉਸਾਰਨ ਠਈ
ਜਿਹੜੇ ਪਾਸੇ ਤੋਂ ਕੰਧ ਟੁੱਟੀ ਸੀ ਨਾ ਮਾਨੋ ਸਿੰਘਾਂ ਨੇ ਲਾਸ਼ਾਂ ਦੀ ਨਵੀਂ ਕੰਧ ਚਿਣ ਦਿੱਤੀ ਇਹਨਾਂ ਤੁਰਕਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਲੋਥਾਂ ਦੇ ਨਵੀਂ ਕੰਧ ਸਿੰਘਾਂ ਨੇ ਤਾਮੀਰ ਕਰ ਦਿੱਤੀ
ਜਨ ਕੋਈ ਬਣਿਆ ਉਤਰਿਓ ਆਏ
ਮਾਨੋ ਜਿਵੇਂ ਕੋਈ ਬਾਣੀਆਂ ਆਇਆ ਹੋਵੇ ਗੋਦਾਮ ਦੇ ਵਿੱਚ ਦੁਕਾਨ ਦੇ ਵਿੱਚ ਗੋਦਾਮ ਦੇ ਵਿੱਚ ਕੋਈ ਬਾਣੀਆਂ ਆਇਆ ਹੋਵੇ
ਬੋਰਨ ਪੈਦਈ ਬੋਰ ਟਿਕਾਏ
ਤੇ ਬਾਣੀਆਂ ਆਪ ਖੜਾ ਹੋ ਕੇ ਗੋਦਾਮ ਦੇ ਵਿੱਚ ਬੋਰੀਆਂ ਟਿਕਾਉਂਦਾ ਇੱਕ ਦੇ ਉੱਪਰ ਦੂਜੀ ਬੋਰੀ ਰੱਖਦਾ ਉਸੇ ਪ੍ਰਕਾਰ ਸਿੰਘਾਂ ਨੇ ਤੁਰਕਾਂ ਦੇ ਲਾਸ਼ਾਂ ਦੇ ਸੱਥਰ ਵਿਛਾ ਦਿੱਤੇ ਇੱਕ ਦੇ ਉੱਪਰ ਇੱਕ ਲਾਸ਼ ਡਿੱਗਣ ਲੱਗੀ ਕਿਤੇ ਘੋੜਾ ਮਰਿਆ ਪਿਆ ਉਹਦੇ ਉੱਪਰ ਤੁਰਕ ਡਿੱਗਿਆ ਪਿਆ ਉਹਦੇ ਉੱਪਰ ਦੂਜਾ ਤੁਰਕ ਮਰਿਆ ਪਿਆ ਲਾਸ਼ਾਂ ਦੇ ਢੇਰ ਲੱਗ ਦਿੱਤੇ ਕੰਧ ਬਣਾ ਦਿੱਤੀ
ਘੋੜਨ ਪੈ ਗਿਰ ਘੋੜੇ ਪਏ
ਜੰਗ ਦਾ ਮੰਜ਼ਰ ਬੜਾ ਭਿਆਨਕ ਹੁੰਦਾ ਪਤਾ ਨਹੀਂ ਲੱਗਦਾ ਉੱਥੇ ਜਦੋਂ ਤੇਗ ਚੱਲਦੀ ਹੈ ਵੀ ਕਿਹਦੇ ਤੇਗ ਵੱਜ ਰਹੀ ਹੈ ਘੋੜੇ ਵੀ ਵੱਢੇ ਜਾਂਦੇ ਨੇ ਬੰਦੇ ਵੀ ਵੱਢੇ ਜਾਂਦੇ ਨੇ ਜਾਨਵਰ ਵੀ ਵੱਢੇ ਜਾਂਦੇ ਨੇ ਜੰਗ ਦੇ ਮੈਦਾਨ 'ਚ ਨਹੀਂ ਉਸ ਵੇਲੇ ਪਤਾ ਲੱਗਦਾ ਜਦੋਂ ਚੰਡੀ ਲਿਸ਼ਕਦੀ ਹੈ ਘੋੜੇ ਵੀ ਮਰੇ ਪਏ ਨੇ ਤੇ ਤੁਰਕ ਵੀ ਮਰੇ ਪਏ ਹਨ
ਜਨ ਬਾਡੀਅਨ ਵੱਢ ਬਿਰਛ ਗਿਰੇ
ਮਾਨੋ ਜਿਵੇਂ ਲੱਕੜ ਹਾਰਿਆਂ ਨੇ ਦਰਖਤ ਵੱਢ ਵੱਢ ਕੇ ਸੁੱਟੇ ਹੋਣ
ਸੀਸ ਗਿਰੇ ਉਸ ਖੇਤ ਮਾਏ
ਜੰਗ ਦੇ ਮੈਦਾਨ 'ਚ ਕਟੇ ਹੋਏ ਸਿਰ ਪਏ ਨੇ ਖਿੱਦੋ ਵਾਂਗੂ ਖਿੱਦੋਆਂ ਦੇ ਵਾਂਗੂ ਤੁਰਕਾਂ ਦੇ ਵੱਡੇ ਵੱਡੇ ਸਿਰ ਡਿੱਗੇ ਪਏ ਹਨ
ਜਨ ਤਰਬੂਜ ਖੇਤ ਥੋ ਵਾਹੇ
ਜਿਵੇਂ ਕਿਸੇ ਨੇ ਖੇਤਾਂ ਦੇ ਵਿੱਚ ਤਰਬੂਜਾਂ ਦੀ ਫਸਲ ਕੱਟ ਕੇ ਰੱਖੀ ਹੋਵੇ ਹਦਵਾਣਿਆਂ ਨੂੰ ਕੱਟ ਕੇ ਰੱਖਿਆ ਹੋਵੇ
ਲੋਹਨ ਕੇ ਤੈ ਵਗ ਗਏ ਖਾਲੇ
ਤੇ ਲਹੂਆਂ ਦੇ ਤਾਂ ਪਰਨਾਲਿਆਂ ਦੇ ਪਰਨਾਲੇ ਛੁੱਟਣ ਲੱਗੇ ਉੱਥੇ ਜਿਹੜੀਆਂ ਲਾਸ਼ਾਂ ਡਿੱਗੀਆਂ ਪਈਆਂ ਉਹਨਾਂ ਦੇ ਵਿੱਚੋਂ ਵੀ ਭਕ ਭਕ ਕਰਕੇ ਖੂਨ ਬਾਹਰ ਨਿਕਲਦਾ ਮਰਿਆ ਹੋਇਆਂ ਦੀ ਲਾਸ਼ਾਂ ਦੇ ਵਿੱਚੋਂ ਤੇ ਜਿਉਂਦੇ ਜਿਹੜੇ ਨੇ ਉਹਨਾਂ ਦੇ ਤਾਂ ਸਰੀਰਾਂ ਦੇ ਵਿੱਚੋਂ ਖੂਨਾਂ ਦੇ ਪਰਨਾਲੇ ਚੱਲਦੇ ਨੇ ਖਾਲ ਵਹਿ ਤੁਰੇ ਨੇ ਲਹੂ ਦੇ
ਜਨ ਸੀਚਿਤ ਹੈ ਤੈ ਬਾਗੇ ਵਾਲੇ
ਮਾਨੋ ਜਿਵੇਂ ਕੋਈ ਮਾਲੀ ਖੇਤ ਨੂੰ ਸਿੰਜਦਾ ਹੋਵੇ ਪਾਣੀ ਲਾ ਕੇ ਉਸੇ ਤਰ੍ਹਾਂ ਦੇ ਨਾਲ ਯੋਧਿਆਂ ਦੇ ਸਰੀਰਾਂ ਦੇ ਵਿੱਚੋਂ ਲਹੂ ਨੁੱਚੜਦਾ, ਲਹੂ ਨੁੱਚੜਦਾ, ਧਰਤੀ ਦੇ ਉੱਪਰ ਡਿੱਗਦਾ, ਮਿੱਟੀ ਦੇ ਨਾਲ ਲਹੂ ਬਣ ਕੇ ਗਾਰਾ ਹੋ ਰਿਹਾ ਹੈ।
ਰਕਤੋ ਪ੍ਰਿਥੀ ਲਾਲ ਸੋ ਲਾਗੇ,
ਧਰਤੀ ਦੇ ਨਾਲ ਲਹੂ ਦੇ ਨਾਲ ਸਾਰੀ ਧਰਤੀ ਰੰਗੀ ਗਈ, ਲਾਲ ਸੁਰਖ ਹੋ ਗਈ।
ਜਨ ਗੁਲਾਲ ਤੋ ਯੋ ਸਭ ਬਾਗੇ,
ਮਾਨੋ ਕਿਸੇ ਨੇ ਲਾਲ ਗੁਲਾਲ ਛਿੜਕ ਦਿੱਤਾ ਹੋਵੇ ਧਰਤੀ ਦੇ ਉੱਪਰ, ਇਸ ਪ੍ਰਕਾਰ ਦੀ ਧਰਤੀ ਹੋ ਗਈ, ਧਰਤੀ ਦਾ ਰੰਗ ਲਾਲ ਸੂਹਾ ਹੋ ਗਿਆ।
ਲੋਥਨ ਸੋ ਮੁੰਦ ਗਏ ਦਰਵਾਜੇ,
ਜਿਹੜੇ ਤੁਰਕਾਂ ਨੇ ਦਰਵਾਜ਼ਾ ਤੋੜਿਆ ਸੀ ਉੱਥੇ ਗੁਰੂ ਕੇ ਖਾਲਸੇ ਨੇ ਤੁਰਕਾਂ ਦੀਆਂ ਲਾਸ਼ਾਂ ਦੇ ਨਾਲ ਨਵਾਂ ਦਰਵਾਜ਼ਾ ਮਾਨੋ ਬਣਾ ਦਿੱਤਾ, ਲਾਸ਼ਾਂ ਦੇ ਢੇਰ ਲਾ ਦਿੱਤੇ, ਉਹ ਰਾਹ ਸਿੰਘਾਂ ਨੇ ਬੰਦ ਕਰ ਦਿੱਤਾ ਤੁਰਕਾਂ ਦੀਆਂ ਲਾਸ਼ਾਂ ਨਾਲ।
ਤਖਤੇ ਲਾਲ ਨਏ ਜਨ ਸਾਜੇ,
ਮਾਨੋ ਜਿਵੇਂ ਨਵੇਂ ਤਖਤੇ ਲਾ ਦਿੱਤੇ ਹੋਣ, ਨਵੇਂ ਦਰਵਾਜੇ ਬਣਾ ਕੇ ਨਾ ਤੁਰਕਾਂ ਦੀਆਂ ਲਾਸ਼ਾਂ ਦੇ ਸਿੰਘਾਂ ਨੇ ਤਾਮੀਰ ਕਰ ਦਿੱਤੇ ਹੋਣ।
ਜਿੱਤ ਵੱਲ ਤੁਰਕ ਸੋ ਵੜੇ ਉਹ ਲੋੜਨ,
ਜਿੱਧਰ ਨੂੰ ਤੁਰਕ ਵੜਨਾ ਚਾਹੁੰਦੇ ਹਨ,
ਤਿੱਤ ਵੱਲ ਸਿੱਖ ਆਏ ਹੱਥ ਮੋੜਨ,
ਸਿੰਘ ਉਸੇ ਪਾਸੇ ਜਾ ਕੇ ਖੜੇ ਹੋ ਜਾਂਦੇ ਨੇ ਕਿ ਆਓ ਸਾਨੂੰ ਮਾਰੋ, ਅੱਗੇ ਆਣ ਕੇ ਪਵੋ, ਥੋੜਾ ਜਿਹਾ ਅੱਗੇ ਤਾਂ ਆਓ, ਤੁਹਾਨੂੰ ਪਤਾ ਦੱਸੀਏ। ਸਿੰਘ ਉਸੇ ਪਾਸੇ ਵੱਲ ਜਾ ਕੇ ਖੜੇ ਹੋ ਜਾਂਦੇ।
ਦੋਹਰਾ ਦੂਰੋ ਆਵੇ ਕਰ ਹੱਲਾ, ਸਿੰਘ ਨੇੜੇ ਉਹਦੇ ਗਿਰਾਏ,
ਤੁਰਕ ਦੂਰੋਂ ਭੱਜੇ ਆਉਂਦੇ ਨੇ ਯਾ ਅਲੀ ਬੋਲ ਕੇ, ਅੱਲਾਹੂ ਅਕਬਰ ਦੇ ਨਾਰੇ ਬੋਲ ਕੇ ਆਉਂਦੇ ਨੇ, ਤੇ ਜਦੋਂ ਨੇੜੇ ਆਉਂਦੇ ਨੇ ਸਿੰਘ ਉਸੇ ਵੇਲੇ ਇਹਨਾਂ ਨੂੰ ਗਿਰਾ ਦਿੰਦੇ ਹਨ।
ਸਿੰਘ ਸੋ ਆਗੇ ਹੋਏ ਮਰੇ, ਤੁਰਕ ਮਰੇ ਪਿਛਾਂ ਜਾਏ,
ਸਿੰਘ ਪੈਰ ਜਮਾ ਕੇ ਲੜਦੇ, ਪੈਰ ਅੱਗੇ ਵਧਾ ਕੇ ਲੜਦੇ, ਕੁਲਾਂਚਾਂ ਭਰ ਭਰ ਲੜਦੇ ਸਿੰਘ ਪੈਂਤੜਿਆਂ ਦੇ ਉੱਪਰ, ਤੇ ਤੁਰਕ ਜਿਹੜੇ ਭੱਜੇ ਆਉਂਦੇ ਇੱਕਦਮ ਪਿੱਛੇ ਨੂੰ ਮੁੜ ਜਾਂਦੇ, ਇੱਕਦਮ ਤੁਰਕ ਪੈਰ ਉਹਨਾਂ ਦੇ ਹਿੱਲ ਜਾਂਦੇ।
ਚੋ ਪਈ ਸਿੱਖਣ ਕੋ ਥੋ ਮਰਨੇ ਚਾਓ,
ਸਿੰਘਾਂ ਦੇ ਮਨ ਦੇ ਵਿੱਚ ਤਾਂ ਮਰਨ ਦਾ ਚਾਅ ਸੀ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਸਿੰਘਾਂ ਦੇ ਮਨਾਂ ਦੇ ਵਿੱਚ ਤਾਂ ਪਹਿਲਾਂ ਹੀ ਚਾਅ ਹੁੰਦਾ ਕਦੋਂ ਸ਼ਹੀਦੀ ਪਾਈਏ, ਕਦੋਂ ਗੁਰੂ ਕੇ ਲੇਖੇ ਆਪਣੀ ਇਹ ਜਿੰਦ ਲਾਈਏ।
ਸਿੱਖਣ ਲੱਭਿਓ ਤਬ ਸੋ ਦਾਓ,
ਸਿੰਘ ਦਾ ਦਾ ਲੱਭਦੇ ਨੇ, ਕਦੋਂ ਤੁਰਕਾਂ ਦੇ ਝੁੰਡ ਦੇ ਵਿੱਚ ਜਾਈਏ, ਇਹਨਾਂ ਨੂੰ ਮਾਰ ਕੇ ਦਸਾਂ ਦਸਾਂ ਨੂੰ ਮਰੀਏ।
ਸਿੱਖ ਸਿੱਖਣ ਨੇ ਪੀ ਜਾਨ ਬਿਸਾਰੀ,
ਸਿੰਘਾਂ ਨੇ ਤਾਂ ਮਰਨ ਦਾ ਭੈ ਹੀ ਛੱਡ ਦਿੱਤਾ, ਮਰਨ ਦਾ ਭੈ, ਜੀਉਣ ਦਾ ਚਾਅ ਸਿੰਘਾਂ ਨੇ ਆਪਣੇ ਮਨ ਦੇ ਵਿੱਚੋਂ ਤਿਆਗ ਦਿੱਤਾ।
ਕਰੇ ਸਿੱਖ ਸ਼ਹੀਦਨ ਸਿਓ ਤਿਆਰੀ,
ਸਿੰਘਾਂ ਨੇ ਸ਼ਹੀਦੀ ਪਾਉਣ ਦੀ ਤਿਆਰੀ ਕਰਕੇ ਰੱਖੀ ਹੋਈ ਹੈ, ਤੇ ਇਹਨਾਂ ਦੇ ਸਵਾਗਤ ਵਾਸਤੇ ਤਿਆਰ ਖੜੇ ਨੇ ਤੁਰਕਾਂ ਦੇ ਲਈ, ਵੀ ਤੁਰਕ ਜਿਹੜੇ ਆ ਰਹੇ ਨੇ ਖਜ਼ਾਨਾ ਲੁੱਟਣ, ਉਹਨਾਂ ਨੂੰ ਅੱਗੇ ਸਵਾਗਤ ਕਰਾਂਗੇ ਉਹਨਾਂ ਦਾ। ਤੇ ਸਿੰਘਾਂ ਨੇ ਸਵਾਗਤ ਕਿਵੇਂ ਕੀਤਾ, ਆਪਣੀਆਂ ਬੰਦੂਕਾਂ ਦੇ ਨਾਲ ਜਲੇਬੀਆਂ ਛਕਾ ਕੇ, ਸ਼ੱਕਰਪਾਰੇ ਛਕਾ ਕੇ, ਕਿਹੜੇ ਸ਼ੱਕਰਪਾਰੇ ਨੇ ਗੁਰੂ ਕੇ ਖਾਲਸੇ ਦੇ, ਬੰਦੂਕਾਂ ਦੀਆਂ ਗੋਲੀਆਂ। ਸਿੰਘਾਂ ਨੇ ਇਸ ਪ੍ਰਕਾਰ ਇਹਨਾਂ ਤੁਰਕਾਂ ਦਾ ਸਵਾਗਤ ਕੀਤਾ। ਹੁਣ ਜੋ ਗੜੀ ਦੇ ਅੰਦਰ ਹਾਲਾਤ ਬਣਨਗੇ, ਕਿਸ ਪ੍ਰਕਾਰ ਇਹ ਮਾੜੀ ਮਤ ਵਾਲੇ ਪਾਪੀ ਤੁਰਕ ਕਿਹੜੀਆਂ ਚਾਲਾਂ ਚੱਲ ਰਹੇ ਨੇ, ਗੜੀ ਦੇ ਆਲੇ ਦੁਆਲੇ ਖਾਈ ਪੁੱਟ ਰਹੇ ਹਨ, ਉਹ ਕਥਾ ਕੱਲ੍ਹ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀ, ਬੇਨਤੀ ਹੈ ਕਿ ਹਰ ਮਹੀਨੇ ਦੇ ਅਖੀਰਲੇ ਐਤਵਾਰ ਜੋ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ, ਕੱਲ੍ਹ ਨੂੰ 25 ਤਰੀਕ ਦਿਨ ਐਤਵਾਰ, ਇਸ ਪਾਵਨ ਅਸਥਾਨ ਦੇ ਉੱਪਰ ਵੀ ਸਵੇਰੇ 12 ਵਜੇ ਤੋਂ ਲੈ ਕਰਕੇ ਸ਼ਾਮ ਨੂੰ 4 ਵਜੇ ਤੱਕ ਗੁਰਮਤਿ ਸਮਾਗਮ ਹੋਣੇ ਹਨ, ਜਿਸ ਵਿੱਚ ਜਪਜੀ ਸਾਹਿਬ ਦੇ ਪਾਠ, ਚੋਪਈ ਸਾਹਿਬ, ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਦੇ ਵਿੱਚ ਕੀਤੇ ਜਾਣੇ ਹਨ। 4 ਵਜੇ ਦੀਵਾਨਾਂ ਦੀ ਸਮਾਪਤੀ ਹੋਵੇਗੀ। ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿ
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮ ਦੁਖ ਪੰਜਨ
ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ
ਨਿਧਾਰਾਇਆ ਧਾਰ,
ਹੇ ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ
ਦਾ ਕੋਈ ਐ ਪਰੋਏ,
ਆਏ ਪ੍ਰਭ ਸਰਨਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਹਾਰੇ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।